और ये दिन अगर आप खुशियां बांटने जा रहे हैं तो $0 CIBC ट्रांसफर फी के साथ कैश पिकअप सर्विस के जरिए भेजें cibc.com/cashpickup पर जाएं। शर्तें और CIBC फॉरेन एक्सचेंज रेट्स लागू। CIBC एम्बिशंस मेड रियल।
इस महीने मेरी सेविंग $400 हुई है।
मेरी सेविंग $350।
मेरी सेविंग सिर्फ $100।
और मेरी सेविंग सबसे ज्यादा हुई है। मैंने सेव किए हैं $1,775।
क्या चमत्कार किया, मुझे भी गुड़ सिखाओ ना।
भाई बात सादा सी है, हमारे पास 2 गाड़ियां और 1 घर है और इन सब की इंश्योरेंस मिलाकर मैंने जबरदस्त सेविंग की है। और ये जादू किया है ऑल स्टेट पिकरिंग एजेंसी के राजा बादशाह ने। आप भी अपनी गाड़ी और घर के इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बादशाह 6472903773 6472903773।
ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब। लो जी तीजी लोकेशन भी खोलती है, एग्जिट 579 फ्रॉम हाईवे 401 इन नापनी। आहो जी कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप 5196220660 या quicktrucklube.com QTL बिकॉज वी केयर।
साडे कोल योजना है जो कि ओंटेरियो नु जोड़ रही है। रोजाना आवाजाही नु घटाउन लई नवीआं सड़कां ते हाईवेज दा निर्माण अते वध रहे इलाकियां नु जोड़न लई पब्लिक ट्रांसिट दा विस्तार। एह सब इस लई तां जो तुसी तेजी नाल सुरक्षित अते आसानी नाल आउण जाण कर सको। ontario.ca/builds ते जाके होर जाणो। इस दी अदायगी ओंटेरियो सरकार वल्लों कीती गई है।
गाली कुजोरे तुमा पया जे चारे पासे तुसी भी आओ 1850 आल्बियन रोड इन रेक्सडेल 4162131165।
ਸਸਤਾ ਲਾਲਾ, ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ।
ਓਹੋ ਸੱਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ? ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀ, ਫਲ ਫਰੂਟ, ਦਾਲਾਂ, ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ। ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟਾਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ, ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ, ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, PR ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ, ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ। ਜਾਣਕਾਰੀ ਲਈ 647-647-3000 6476-646-3000। ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ। ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 ਅਮਨਦੀਪ ਕਪਲਾ।
ਕੌਣ ਨਹੀਂ ਚਾਹੁੰਦਾ ਕਿ ਜ਼ਿੰਦਗੀ ਵਿੱਚ ਕੁਝ ਚੰਗਾ ਕੀਤਾ ਜਾਵੇ ਤਾਂ ਜੋ ਰਹਿੰਦੀ ਦੁਨੀਆ ਤੱਕ ਨਾ ਰਹੇ, ਪਰ ਅਜਿਹਾ ਕਰਨਾ ਕਿਸੇ ਕਿਸੇ ਦੇ ਹੀ ਹਿੱਸੇ ਆਉਂਦਾ ਹੈ। ਐਸਾ ਕਰਨ ਵਾਲਿਆਂ ਵਿੱਚ ਇੱਕ ਵੱਖਰਾ ਹੌਸਲਾ ਹੁੰਦਾ ਹੈ। ਪੰਜਾਬੀ ਆਰਟਸ ਐਸੋਸੀਏਸ਼ਨ ਬੜੇ ਮਾਣ ਨਾਲ ਪੇਸ਼ ਕਰ ਰਹੇ ਨੇ ਡਾਕਟਰ ਸੀ ਡੀ ਸਿੱਧੂ ਦਾ ਲਿਖਿਆ ਨਾਟਕ ਵਤਨਾ ਵੱਲ ਫੇਰਾ, ਬਲਦੇਵ ਸਿੰਘ ਕੈਨੇਡੀਅਨ ਦੇ ਹੌਸਲੇ ਦੀ ਕਹਾਣੀ। ਐਤਵਾਰ 20 ਅਕਤੂਬਰ ਸ਼ਾਮ 4 ਵਜੇ ਬ੍ਰੈਂਪਟਨ ਦੇ ਰੋਜ਼ ਥੀਏਟਰ ਵਿਖੇ। ਟਿਕਟਾਂ ਤੇ ਜਾਣਕਾਰੀ ਲਈ ਕਾਲ ਕਰੋ ਬਲਜਿੰਦਰ ਲੇਲਣਾ 416-677-1555। ਡਾਕਟਰ ਸੀ ਡੀ ਸਿੱਧੂ ਦਾ ਵਤਨਾ ਵੱਲ ਫੇਰਾ।
ਦਰਖਤਾਂ ਰਸਤਿਆਂ ਨੂੰ ਸਾਜ਼ ਕੀਤਾ, ਸਫ਼ਰ ਦਾ ਮੈਂ ਜਦੋਂ ਆਗਾਜ਼ ਕੀਤਾ। ਦਰਖਤਾਂ ਰਸਤਿਆਂ ਨੂੰ ਸਾਜ਼ ਕੀਤਾ, ਸਫ਼ਰ ਦਾ ਮੈਂ ਜਦੋਂ ਆਗਾਜ਼ ਕੀਤਾ ਕਿ ਜਦੋਂ ਸੂਲੀ ਤੇ ਲਟਕਾਇਆ ਗਿਆ ਸੀ ਮੈਂ ਆਪਣੇ ਆਪ ਉੱਤੇ ਨਾਜ਼ ਕੀਤਾ, ਨਜ਼ਰ ਆਉਂਦੇ ਨੇ ਮੈਨੂੰ ਹੀਰ ਗਾਉਂਦੇ, ਨਜ਼ਰ ਆਉਂਦੇ ਨੇ ਮੈਨੂੰ ਹੀਰ ਗਾਉਂਦੇ, ਜਿਨ੍ਹਾਂ ਨੇ ਇਸ਼ਕ ਬੇ ਆਵਾਜ਼ ਕੀਤਾ, ਮੇਰੇ ਕੋਲੋਂ ਹਕੀਕਤ ਪੁੱਛਦੇ ਨੇ, ਦਫ਼ਨ ਮਿੱਟੀ ਚ ਜਿਨ੍ਹਾਂ ਰਾਜ ਕੀਤਾ, ਤਣੇ ਹਨ ਸ਼ਰਬਤੀ ਝਿਲਮਿਲ ਤੇ ਪਰਦੇ, ਜਨੂਨਾ ਹੁਸਨ ਬੇ ਅੰਦਾਜ਼ ਕੀਤਾ, ਮੈਂ ਆਪੇ ਟੁੱਟਿਆ ਜੁੜਿਆ ਬਿਖਰਿਆ, ਕਿਸੇ ਨੂੰ ਵੀ ਨਹੀਂ ਹਮਰਾਜ ਕੀਤਾ, ਮੈਂ ਤੇਰੇ ਕਾਗਜ਼ਾਂ ਤੇ ਨਕਸ਼ਵਾਹੇ ਜ਼ਮਾਨੇ ਨੂੰ ਨਜ਼ਰ ਅੰਦਾਜ਼ ਕੀਤਾ, ਤੁਸੀਂ ਹੀ ਜਾਨ ਮੰਗੀ ਹੈ ਪਛੜ ਕੇ ਕਦੋਂ ਰੋਸ਼ਨ ਨੇ ਸੀ ਇਤਰਾਜ਼ ਕੀਤਾ। ਗੁਰਦਿਆਲ ਰੋਸ਼ਨ ਹੋਰਾਂ ਦੀ ਇਸ ਰਚਨਾ ਨਾਲ ਅੱਜ ਦੇ ਸੁਨਗਾਰਾ ਪ੍ਰੋਗਰਾਮ ਚ ਆਪ ਸਭ ਦਾ ਨਿੱਘਾ ਸਵਾਗਤ। ਜੀਆਂ ਨੂੰ ਤੇ ਰਾਣਾ ਰਣਧੀਰ ਸਿੰਘ ਸਿੱਧੂ ਦੀ ਸਤਿ ਸ੍ਰੀ ਅਕਾਲ ਪ੍ਰਵਾਨ ਕਰੋ। ਉਮੀਦ ਹੈ ਕਿ ਸਵੇਰ ਤੋਂ ਤੁਸੀਂ WTR 770 ਤੇ ਪ੍ਰਸਾਰਿਤ ਵੱਖ ਵੱਖ ਪ੍ਰੋਗਰਾਮਾਂ ਦਾ ਜ਼ਰੂਰ ਲੁਤਫ ਲਿਆ ਹੋਵੇਗਾ। ਅੱਜ ਅਕਤੂਬਰ ਮਹੀਨੇ ਦੀ 16 ਤਰੀਕ ਦਿਨ ਬੁੱਧਵਾਰ 2:05 ਸਟੂਡੀਓ ਦੀ ਘੜੀ ਤੇ ਹੋਏ ਨੇ। ਬਾਹਰਲਾ ਤਾਪਮਾਨ 9 ਡਿਗਰੀ ਦੱਸਿਆ ਗਿਆ ਜਦਕਿ 6 ਡਿਗਰੀ ਮਹਿਸੂਸ ਕੀਤਾ ਜਾ ਰਿਹਾ। ਮੌਸਮ ਜਿਹੜਾ ਜੀ ਉਹ ਦਿਨ ਬ ਦਿਨ ਜਿਹੜਾ ਮਿਜ਼ਾਜ ਬਦਲਦਾ, ਕਈ ਵਾਰੀ ਜੀਵ ਨੂੰ ਖੰਡ ਆਉਣ ਨੂੰ ਫਿਰਦੀ ਹੁੰਦੀ, ਬਦਲਦਾ ਜਾ ਰਿਹਾ ਔਰ 11 ਡਿਗਰੀ ਤੱਕ ਅੱਜ ਤਾਪਮਾਨ ਜਾਣਾ। ਕੱਲ ਨੂੰ 15 ਡਿਗਰੀ ਤੱਕ ਤਾਪਮਾਨ ਜਾਵੇਗਾ, ਧੁੱਪ ਜਿਹੜੀ ਹੈ ਜੀ ਖਿੜਖਿੜਾ ਕੇ ਹੱਸੇਗੀ। ਸ਼ੁੱਕਰਵਾਰ ਨੂੰ 18 ਡਿਗਰੀ ਧੁੱਪ, ਸਨਿਚਰਵਾਰ ਨੂੰ 20 ਡਿਗਰੀ ਉਦਣ ਵੀ ਧੁੱਪ, ਐਤਵਾਰ ਨੂੰ 21 ਡਿਗਰੀ ਉਦਣ ਵੀ ਧੁੱਪ, ਸੋਮਵਾਰ ਨੂੰ 22 ਡਿਗਰੀ ਉਦਣ ਵੀ ਧੁੱਪ ਤੇ ਅਗਲਾ ਮੰਗਲਵਾਰ 21 ਡਿਗਰੀ, ਫੇਰ ਬੁੱਧਵਾਰ ਵੀਰਵਾਰ ਸ਼ੁੱਕਰਵਾਰ 19 ਡਿਗਰੀ ਤਾਪਮਾਨ ਰਹਿਣ ਦੀ ਪੇਸ਼ਨਗੋਈ ਕੀਤੀ ਗਈ ਹੈ। ਪਰ ਰਾਤਾਂ ਨੂੰ ਤਾਪਮਾਨ ਜਿਹੜਾ ਜੀ ਉਹ ਘੱਟ ਹੈ। ਇਸ ਐਤਵਾਰ ਤੱਕ ਜਿਹੜਾ ਜੀ ਉਹ 2, 3, 4, 5 ਦੇ ਲਾਗੇ ਛਾਗੇ ਰਾਤਾਂ ਦੇ ਤਾਪਮਾਨ ਰਹਿਣ ਦੀ ਸੰਭਾਵਨਾ। ਹਾਂ, ਅਗਲਾ ਬੁੱਧਵਾਰ ਤੋਂ ਜਿਹੜਾ ਤਾਪਮਾਨ ਹੈ ਜੋ 10 ਡਿਗਰੀ ਤੱਕ ਰਾਤ ਦਾ ਤਾਪਮਾਨ ਰਹਿ ਸਕਦਾ। ਕਈ ਇਸ 6-5 ਦੇ ਵਿਚ ਨੇ ਕਿ ਹੀਟ ਆਨ ਕਰੀਏ ਕਿ ਨਾ ਕਰੀਏ, ਕਈ ਇਸ ਕਰਕੇ ਹੀਟ ਵਾਲੇ ਪਾਸੇ ਨੂੰ ਹਲੇ ਸੋਚ ਨਹੀਂ ਕਰ ਰਿਹਾ ਕਿਉਂਕਿ ਉਹਨਾਂ ਨੂੰ ਲੱਗਦਾ ਵੀ ਅਗਲੇ ਹਫ਼ਤੇ ਤੱਕ ਗਰਮੀ ਹੋ ਜਾਣੀ ਹੈ। ਉਹ ਭਾਈ ਨਮੂਨੀਆ ਨਾ ਕਰਾ ਲਿਓ, ਮੌਸਮ ਦੇ ਹਿਸਾਬ ਦੇ ਨਾਲ ਜੇ ਤਾਂ ਕਹਿ ਲਓ ਵੀ ਤੁਹਾਨੂੰ ਲੱਗਦੀ ਹੈ ਠੰਡ ਅੰਦਰ ਘਰ ਦੇ ਵਿੱਚ ਤਾਂ ਫਿਰ ਫਰਮਸ ਬਾਲ ਲਿਓ, ਅਤੇ ਜੇ ਨਹੀਂ ਠੰਡ ਲੱਗਦੀ ਰਜਾਈ ਮੋਟੀ ਆ ਬੋਤਾ ਲੱਗਦਾ ਫਿਰ ਲਾ ਲਿਓ। ਜੇ ਤੁਹਾਡੇ ਬੇਸਮੈਂਟ ਦੇ ਵਿੱਚ ਕੋਈ ਰਹਿੰਦਾ ਉਹਨਾਂ ਨੂੰ ਜ਼ਰੂਰ ਪੁੱਛ ਲਿਓ ਵੀ ਭਾਈ ਤੁਹਾਡੇ ਗੋਡੇ 'ਤੇ ਨਹੀਂ ਠਰਦੇ। ਅਤੇ ਕਈ ਵਾਰੀ ਕਿਉਂਕਿ ਜਿਹੜੀ ਗਰਮ ਹਵਾ ਜਿਹੜੀ ਆ ਹਲਕੀ ਹੁੰਦੀ ਹੈ ਉਹ ਫਿਰ ਸੈਕਿੰਡ ਫਲੋਰ 'ਤੇ ਭਾਵੇਂ ਮੌਸਮ ਕਿਉਂਕਿ ਤਾਕੀਆਂ ਸ਼ਾਕੀਆਂ ਦੇ ਰਾਹੀਂ ਸੂਰਜ ਦੀਆਂ ਕਿਰਨਾਂ ਅੰਦਰ ਆ ਕੇ ਥੋੜ੍ਹਾ ਬਹੁਤਾ ਨਿੱਘ ਦੇ ਸਕਦੀਆਂ, ਅਤੇ ਪਰ ਜਿਹੜਾ ਭੋਰੇ 'ਚ ਬੈਠਾ ਉਹਨੂੰ ਮੌਸਮ ਤੰਗ ਕਰ ਸਕਦਾ। ਜੇ ਉਹਨਾਂ ਨੂੰ ਠੰਡ ਲੱਗਦੀ ਆ ਅਤੇ ਫਿਰ ਭਾਈ ਫਰਨਸ ਚਲਾ ਲਿਓ, ਐਵੇਂ ਜਦ ਨਹੀਂ ਕਰੀਦੀ। 416-620-1778 ਸਟੂਡੀਓ ਦਾ ਫੋਨ ਨੰਬਰ ਹੈ। ਅੱਜ ਪ੍ਰੋਗਰਾਮ 'ਤੇ ਇੱਥੇ ਆਉਣ ਤੋਂ ਪਹਿਲਾਂ ਸਪਰੈਂਜ਼ਾ ਬੈਂਕਟ ਹਾਲ ਦੇ ਵਿੱਚ ਮਿਨਿਸਟਰ ਆਫ ਇਨੋਵੇਸ਼ਨ ਸਾਇੰਸ ਐਂਡ ਇੰਡਸਟਰੀ ਫਿਲਿਪ ਸ਼ੈਂਪੇਨ ਹੋਰਾਂ ਦੀ ਪ੍ਰੈਸ ਕਾਨਫਰੰਸ ਹਾਲੇ ਵੀ ਚੱਲ ਰਹੀ ਸੀ ਕਿਉਂਕਿ ਪ੍ਰੋਗਰਾਮ ਕਰਨਾ ਸੀ, ਮੈਂ ਵਿੱਚੋਂ ਉੱਠ ਕੇ ਆ ਗਿਆ। ਅਤੇ ਵੱਡੀ ਗਿਣਤੀ ਦੇ ਵਿੱਚ ਜਿਹੜਾ ਐਥਨਿਕ ਮੀਡੀਆ ਉੱਥੇ ਪਹੁੰਚਿਆ ਹੋਇਆ ਸੀ। ਸੋ ਮਿਨਿਸਟਰ ਤੋਂ ਇਲਾਵਾ ਕਿਉਂਕਿ ਜਿਹੜੇ ਬ੍ਰੈਂਪਟਨ ਈਸਟ ਤੋਂ ਮੈਂਬਰ ਆਫ ਪਾਰਲੀਮੈਂਟ ਨੇ ਮਨਿੰਦਰ ਸਿੱਧੂ ਹੋਰੀ ਉਹਨਾਂ ਨੇ ਇਹਨੂੰ ਅਰੇਂਜ ਕੀਤਾ ਸੀ, ਨਾਲ ਰੂਬੀ ਸੋਹਤਾ ਹੋਰੀ ਤੇਰੇ ਸ਼ਫਕਤ ਲਈ ਜੀ ਵੀ ਉੱਥੇ ਮੌਜੂਦ ਸਨ ਔਰ ਬੜੇ ਤਿੱਖੇ ਸਵਾਲ ਜਿਹੜੇ ਸਨ ਉਹਨਾਂ ਨੂੰ ਕੀਤੇ ਗਏ ਔਰ ਜਿਨ੍ਹਾਂ ਦਾ ਉਹਨਾਂ ਨੇ ਜਵਾਬ ਦਿੱਤਾ। ਤੇ ਹਾਲੇ ਜਿਹੜਾ ਸੀਗਾ ਜੀ ਸਿਲਸਿਲਾ ਚੱਲ ਰਿਹਾ ਸੀ। ਬਹੁਤਾ ਕੁਝ ਜਿਹੜਾ ਜੀ ਉਹ ਕੇਂਦਰਿਤ ਰਿਹਾ ਕਮਿਊਨਿਟੀ ਸੇਫਟੀ ਅਤੇ ਜੋ ਅੱਜ ਕੱਲ ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ਦੇ ਵਿੱਚ ਖਟਾਸ ਆਈ ਹੈ ਉਸ ਦੇ ਬਾਰੇ ਜਿਹੜੀ ਗੱਲਬਾਤ ਚੱਲ ਰਹੀ ਸੀ। ਬਹੁਤ ਸਾਰੇ ਸਵਾਲ ਜਿਹੜੇ ਸਨ ਉਸ ਬਾਬਤ ਹੀ ਪੁੱਛੇ ਗਏ ਜਿਹਦੇ ਉੱਪਰ ਪ੍ਰਤੀਕਰਮ ਦਿੰਦਿਆਂ ਮਿਨਿਸਟਰ ਨੇ ਗੱਲ ਕਹੀ ਕਿ ਕੈਨੇਡਾ ਨੇ ਜੋ ਕੀਤਾ ਉਹ ਬਿਲਕੁਲ ਸਹੀ ਕੀਤਾ, ਸਹੀ ਸਟੈਪ ਲਏ ਨੇ ਵੀ ਕੈਨੇਡਾ ਜਿਹੜਾ ਜੀ ਉਹ ਆਪਣੇ ਨਾਗਰਿਕਾਂ ਦੀ ਸੇਫਟੀ ਵਾਸਤੇ ਹਮੇਸ਼ਾ ਹੀ ਤਰਜੀਹ ਦਿੰਦਾ ਆਇਆ ਔਰ ਅੱਗੇ ਤੋਂ ਵੀ ਤਰਜੀਹ ਦਿੰਦਾ ਰਹੇਗਾ। ਜਦੋਂ ਨੂੰ ਇਹ ਸਵਾਲ ਪੁੱਛਿਆ ਗਿਆ ਕਿ ਤੁਸੀਂ ਉਹਨਾਂ ਦੇ ਐਮਬੈਸਡਰ ਜਿਹੜੇ ਸਨ ਜਾਂ ਫਿਰ ਆਫਿਸਰ ਜਿਹੜੇ ਸਨ ਉਹ ਮੁਲਕ ਚੋਂ ਕੱਢ ਤੇ ਉਹਨਾਂ ਨੇ ਤੁਹਾਡੇ ਕੱਢ ਤੇ ਇਹਦੇ ਨਾਲ ਆਮ ਲੋਕਾਂ ਨੂੰ ਕੀ ਫਾਇਦਾ, ਆਮ ਲੋਕਾਂ ਨੂੰ ਕੀ ਫਰਕ ਪਿਆ ਜਾਂ ਫਿਰ ਜਾਂਚ ਦੇ ਵਿੱਚ ਇਹ ਕਿਵੇਂ ਹੈਲਪ ਕਰੇਗਾ। ਤੇ ਉਹਨਾਂ ਨੇ ਗੱਲ ਕਹੀ ਕਿ ਭਾਈ ਜਿਹੜੇ ਸਟੈਪ ਸਾਨੂੰ ਲੈਣੇ ਚਾਹੀਦੇ ਸੀ ਅਸੀਂ ਉਹ ਰਾਈਟ ਸਟੈਪ ਲਏ ਨੇ ਵੀ ਸਰਕਾਰ ਜਿਹੜੀ ਹੈ ਜੀ ਭਾਰਤ ਦੀ ਉਹ ਸਾਡੇ ਤੋਂ ਸਬੂਤ ਮੰਗਦੀ ਸੀ ਤੇ ਜਿਹੜੀਆਂ ਸਾਡੀਆਂ ਏਜੰਸੀਜ਼ ਨੇ ਲਾਅ ਇਨਫੋਰਸਮੈਂਟ ਏਜੰਸੀ ਨੇ ਜਾਂ ਫਿਰ ਇਨਵੈਸਟੀਗੇਟਿਵ ਏਜੰਸੀਜ਼ ਨੇ ਉਹਨਾਂ ਨੇ ਸਬੂਤ ਜਿਹੜੇ ਹੈ ਜੀ ਦੇ ਦਿੱਤੇ ਆ ਤਾਂ ਅਸੀਂ ਉਹਨਾਂ ਨੂੰ ਇਹ ਗੱਲ ਕਹੀ ਕਿ ਭਾਈ ਆਹ ਚੱਕੋ ਸਬੂਤ ਤੇ ਆਓ ਬਹਿ ਕੇ ਗੱਲ ਕਰੀਏ ਤੇ ਉਹ ਗੱਲ ਕਰਨ ਤੋਂ ਹਾਲ ਦੀ ਘੜੀ ਆਨਾਕਾਨੀ ਕਰ ਰਹੇ ਨੇ। ਫਿਰ ਇੱਕ ਜਿਹੜਾ ਮੈਂ ਸਵਾਲ ਕੀਤਾ ਉਹਨਾਂ ਨੂੰ ਕਿ ਸਾਡੇ ਅਸੀਂ ਕੰਜ਼ਰਵੇਟਿਵ ਦੁਆਰਾ ਐਡ ਕੈਂਪੇਨ ਸੁਣ ਰਹੇ ਹਾਂ ਜਿਹਦੇ ਵਿੱਚ ਬਿੱਲ C-75 ਦੀ ਗੱਲ ਕੀਤੀ ਜਾ ਰਹੀ ਆ ਕਿ ਲਿਬਰਲਸ ਨੇ ਜਿਹੜੇ ਬੇਲ ਆਊਟ ਲਾਜ਼ ਨੇ ਉਹ ਮੋਕਲੇ ਕਰ ਦਿੱਤੇ ਆ ਤੇ ਜਿਹੜੇ ਐਕਸਟੋਰਸ਼ਨ ਦੀਆਂ ਕਾਲਾਂ ਵਾਲੇ ਤੇ ਜਾਂ ਫਿਰ ਚੋਰੀ ਚਕਾਰੀ ਵਾਲੇ ਸੋ ਉਹਨਾਂ ਦੇ ਜਿਹੜੀ ਲੀਗਲ ਪੈਨਲਟੀਜ਼ ਨੇ ਉਹ ਘਟਾ ਦਿੱਤੀਆਂ ਨੇ ਵੀ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਿ ਜਿਹੜੀ ਐਡ ਕੈਂਪੇਨ ਚੱਲ ਰਹੀ ਆ ਕੰਜ਼ਰਵੇਟਿਵ ਵੱਲੋਂ ਇਹ ਸਹੀ ਆ? ਉਹ ਕਹਿੰਦੇ ਜੀ ਸਰਾਸਰ ਝੂਠ ਆ ਵੀ ਇਹ ਉਹ ਇਸ ਗੱਲ ਦੇ ਉੱਪਰ ਉਹਨਾਂ ਨੇ ਦੁੱਖ ਪ੍ਰਗਟ ਕੀਤਾ ਕਿ ਸਾਡੀਆਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਰਾਜਨੀਤਿਕ ਧਿਰਾਂ ਨੇ ਇਹ ਵੋਟਾਂ ਲੈਣ ਖਾਤਰ ਆਮ ਲੋਕਾਂ ਨੂੰ ਗੁੰਮਰਾਹ ਕਰਦੀਆਂ ਨੇ। ਇਸ ਜਿਹੜਾ ਬਿੱਲ C-75 ਹੈ ਇਸ ਨੂੰ ਲੈਬੋਰੇਟ ਮਨਿੰਦਰ ਸਿੱਧੂ ਹੋਰਾਂ ਨੇ ਕੀਤਾ ਕਿ ਪਹਿਲਾਂ ਇਸ ਕਾਨੂੰਨ ਦੇ ਵਿੱਚ ਜੇ ਕੋਈ ਬੰਦਾ ਚੋਰੀ ਕਰਦਾ ਸੀ ਤਾਂ ਉਹਨੂੰ ਜਿਹੜੀ ਸਜ਼ਾ ਸੀਗੀ ਜੀ ਉਹ 6 ਮਹੀਨੇ ਦੀ ਸੀ ਤੇ ਅਸੀਂ ਉਹ ਸਜ਼ਾ ਵਧਾ ਕੇ 2 ਦਿਨ ਘੱਟ 2 ਸਾਲ ਦੀ ਕੀਤੀ ਆ। ਜਿਹੜੇ ਬਾਰ ਬਾਰ ਜੁਰਮ ਕਰਦੇ ਨੇ ਉਹਨਾਂ ਦੀ ਬੇਲ ਨਹੀਂ ਹੋ ਸਕਦੀ। ਫਿਰ ਰੂਬੀ ਸੋਹਤਾ ਹੋਰਾਂ ਨੇ ਇਹਦੇ ਵਿੱਚ ਕਿਉਂਕਿ ਰੂਬੀ ਸੋਹਤਾ ਹੋਰੀਆਂ ਆਪ ਇੱਕ ਵਕੀਲ ਵੀ ਨੇ ਤੇ ਜਿਹੜੇ ਮਿਨਿਸਟਰ ਉੱਥੇ ਆਏ ਸਨ ਉਹ ਵੀ ਵਕੀਲ ਨੇ ਉਹ ਕਹਿੰਦੇ ਜਿਹੜਾ ਕ੍ਰਿਮੀਨਲ ਕੋਡ ਅਸੀਂ ਜਿਹੜਾ ਫੈਡਰਲ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਆ ਉਹਦੇ ਵਿੱਚ ਤਾਂ ਸਖਤੀ ਹੈ ਪਰ ਜਦੋਂ ਕੋਈ ਬੰਦਾ ਕ੍ਰਾਈਮ ਕਮਿਟ ਕਰਦਾ ਤਾਂ ਉਦੋਂ ਜਿਹੜੀ ਸਾਡੀ ਸਥਾਨਕ ਪੁਲਿਸ ਆ ਉਸ ਨੇ ਇਨਵੈਸਟੀਗੇਸ਼ਨ ਕਰਨੀ ਹੁੰਦੀ ਹੈ, ਇਨਵੈਸਟੀਗੇਟ ਕਰਕੇ ਅਤੇ ਉਹਨੂੰ ਅਰੈਸਟ ਕਰਨਾ ਹੁੰਦਾ, ਅਰੈਸਟ ਕਰਕੇ ਅਤੇ ਫਿਰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਂਦਾ। ਜਿਹੜੀ ਪੁਲਿਸ ਫੋਰਸਿਸ ਨੇ ਉਹਨਾਂ ਨੂੰ ਜਿਹੜੇ ਐਵੀਡੈਂਸ ਨੇ ਉਹ ਐਨਫ ਇਕੱਠੇ ਕਰਕੇ ਉਹ ਅਦਾਲਤ ਤੱਕ ਪਹੁੰਚਾਉਣੇ ਹੁੰਦੇ ਆ। ਫਿਰ ਜਦੋਂ ਕਰਾਊਨ ਉਹ ਅਦਾਲਤ ਦੇ ਵਿੱਚ ਜਿਹੜੇ ਸਬੂਤ ਆ ਉਹ ਰੱਖਦਾ ਅਤੇ ਅੱਗੇ ਜਿਹੜਾ ਜੱਜ ਬੈਠਾ ਉਸ ਦੇ ਉੱਪਰ ਇਹ ਡਿਪੈਂਡ ਕਰਦਾ ਵੀ ਉਸ ਨੇ ਉਹ ਸਬੂਤ ਸੁਣਨੇ ਆ ਕਿ ਨਹੀਂ ਸੁਣਨੇ, ਮੰਨਣੇ ਆ ਕਿ ਨਹੀਂ ਮੰਨਣੇ। ਇਹਦੇ ਵਿੱਚ ਚਾਹੇ ਸਾਡੀਆਂ ਸਥਾਨਕ ਸਰਕਾਰਾਂ ਨੇ ਚਾਹੇ ਸਾਡੀ ਪ੍ਰੋਵਿੰਸ਼ੀਅਲ ਸਰਕਾਰ ਆ, ਬਹੁਤਾ ਰੋਲ ਜਿਹੜਾ ਉਹਦਾ ਆਉਂਦਾ। ਹੁਣ ਤਾਂ ਗੱਲ ਚੱਲਦੀ ਸੀਗੀ ਆਫ ਦਾ ਰੈਕਡ ਪਹਿਲਾਂ ਜਦੋਂ ਅਸੀਂ ਇਕੱਠੇ ਬੈਠੇ ਸੀ, ਸਾਡੇ ਹੋਰ ਮੀਡੀਆਕਾਰ ਜਿਹਦੇ ਵਿੱਚ ਯੁੱਧਵੀਰ ਹੋਰੀ ਵੀ ਉੱਥੇ ਸਨ, ਹਰਜਿੰਦਰ ਗਿੱਲ ਹੋਰੀ, ਸ਼ੀਨਾ ਹੋਰੀ, ਜਸਟਿਸ ਰਾਏ ਹੋਰੀ, ਨਾਲ ਦੀ ਨਾਲ ਜਿਹੜੇ ਸਾਡੇ ਰਜਿੰਦਰ ਸੈਣੀ ਹੋਰੀ, ਬਾਕੀ ਸਾਰੇ ਬੰਦੇ ਜਿਹੜੇ ਸਨ ਆਪਸ ਵਿੱਚ ਗੱਲਾਂ ਬਾਤਾਂ ਕਰ ਰਹੇ ਸਨ ਕਿ ਜਿਹੜੇ ਜਸਟਿਸ ਆਫ ਪੀਸ ਲਾਏ ਜਾਂਦੇ ਨੇ ਉਹ ਜਿਹੜੀ ਅਜੀ ਸਰਕਾਰ ਅਪੁਆਇੰਟ ਕਰਦੀ ਆ ਉਹਦੇ ਉੱਪਰ ਜਿਹੜੀਆਂ ਸਾਡੀਆਂ ਪੁਲਿਸ ਫੋਰਸਿਸ ਨੇ ਉਹ ਵੀ ਇਸ ਗੱਲ ਦੀ ਮੰਗ ਕਰਦੀਆਂ ਰਹੀਆਂ ਨੇ ਵੀ ਜਿਹੜੇ ਜਸਟਿਸ ਆਫ ਪੀਸ ਲਾਉਂਦੇ ਹੋ ਤੁਸੀਂ, ਅਪੁਆਇੰਟ ਕਰਦੇ ਹੋ, ਜਿਹੜੀ ਪ੍ਰੋਵਿੰਸ਼ੀਅਲ ਸਰਕਾਰ ਕਰਦੀ ਆ ਵੀ ਘੱਟੋ ਘੱਟ ਉਹਨਾਂ ਦਾ 5 ਸਾਲ ਦਾ ਲਾਅ ਦੇ ਵਿੱਚ ਤਜਰਬਾ ਹੋਵੇ, ਕੋਈ ਬੰਦਾ ਵਕੀਲ ਹੋਵੇ। ਜੁਡੀਸ਼ਰੀ ਦੇ ਵਿੱਚ ਰਿਟਾਇਰ ਬੰਦੇ ਨੂੰ ਤੁਸੀਂ ਅਪੁਆਇੰਟ ਕਰ ਸਕਦੇ ਹੋ। ਹੁਣ ਬਹੁਤੇ ਜਿਹੜੇ ਜੱਜ ਅਪੁਆਇੰਟ ਕੀਤੇ ਨੇ, ਜਿਹੜੇ ਜਸਟਿਸ ਆਫ ਪੀਸ ਜੇਪੀਜ਼ ਲਾਏ ਨੇ, ਉਹਨਾਂ ਦਾ ਕਾਨੂੰਨ ਦਾ ਤਜਰਬਾ ਹੀ ਕੋਈ ਨਹੀਂ। ਹੁਣ ਜਦੋਂ ਅਰੈਸਟ ਕਰਕੇ ਤੇ ਅਦਾਲਤ ਕਈ ਜਿਹੜੇ ਘਰੇ ਬੈਠੇ ਜਿਹੜੇ ਆ ਉਹ ਜਿਹੜੀ ਬੇਲ ਆ ਉਹ ਗ੍ਰਾਂਟ ਕਰ ਦਿੰਦੇ ਆ। ਸੋ ਹੁਣ ਕੀ ਆ ਕਿ ਸਾਰੇ ਦਾ ਸਾਰਾ ਸਿਸਟਮ ਜਿਹੜਾ ਆ ਉਹ ਓਵਰਹਾਲਿੰਗ ਸਿਸਟਮ ਦੀ ਹੋਣ ਵਾਲੀ ਆ। ਇੱਕ ਗੱਲ ਜਿਹੜੀ ਰੂਬੀ ਸਹੂਤਾ ਹੋਰਾਂ ਨੇ ਕੀਤੀ ਉਹ ਗੱਲ ਵੀ ਮੰਨਣ ਵਾਲੀ ਆ। ਉਹ ਕਹਿੰਦੇ ਕਿ ਬਹੁਤੀਆਂ ਚੀਜ਼ਾਂ ਜਿਹੜੀਆਂ ਨੇ ਜੇ ਕੋਈ ਪ੍ਰੋਵਿੰਸ਼ੀਅਲ ਸਰਕਾਰ ਜਦੋਂ ਜਿਹੜੀਆਂ ਕਰਨੀਆਂ ਸੀਗੀਆਂ, ਚਾਹੇ ਉਹ ਜੱਜਾਂ ਦੀ ਅਪੁਆਇੰਟਮੈਂਟ ਸੀਗੀ ਉਹਦਾ ਮਾਮਲਾ ਆ, ਬਹੁਤੇ ਜਿਹੜੇ ਕੇਸ ਨੇ ਉਹ ਟ੍ਰਾਇਲ ਦੀ ਨਹੀਂ ਹੁੰਦੇ ਕਿਉਂਕਿ ਇਹਨਾਂ ਦੇ ਕੋਲ ਬਹੁਤੇ ਜੱਜ ਹੀ ਹੈ ਨਹੀਂ ਜਾਂ ਫਿਰ ਕੁਆਲੀਫਾਈਡ ਜੱਜ ਹੈ ਨਹੀਂ। ਫਿਰ ਜੇਲ੍ਹਾਂ ਜਿਹੜੀਆਂ ਜੀ ਉਹ ਬੰਦ ਕਰ ਦਿੱਤੀਆਂ ਗਈਆਂ, ਜਿਹੜੇ ਐਨਐਫ ਜਿਹੜੇ ਸਬੂਤ ਨੇ ਉਹ ਪ੍ਰੋਵਾਈਡ ਨਹੀਂ ਕਰਵਾਏ ਜਾਂਦੇ ਤੇ ਜੱਜ ਜਿਹੜਾ ਜੀ ਥਾਪੀ ਮਾਰ ਕੇ ਤੁਹਾਨੂੰ ਬਾਹਰ ਛੱਡ ਦਿੰਦਾ ਵੀ ਚਲੋ ਭਾਈ ਜਾਓ ਹੱਸੋ ਖੇਡੋ। ਫਿਰ ਇਹ ਕਹਿੰਦੇ ਆ ਕਿ ਉਹਦੇ ਲਈ ਸਾਡੇ ਕੋਲ ਫੰਡਿੰਗ ਹੈ ਨੀਗੀ। ਹੁਣ ਤੁਸੀਂ ਪਹਿਲਾਂ ਕਦੇ ਨਹੀਂ ਸੁਣਿਆ ਹੋਣਾ ਵੀ ਜਿਹੜੀ ਸਾਡੀ ਪੁਲਿਸ ਫੋਰਸਿਸ ਨੇ ਜਿਹੜੀਆਂ ਸਿਟੀਜ਼ ਉਹ ਕਹਿਣਗੇ ਭਾਈ ਸਾਡੇ ਕੋਲ ਫੰਡਿੰਗ ਹੈ ਨਹੀਂ। ਫੰਡਿੰਗ ਜਿਹੜੀ ਆ ਉਹ ਪ੍ਰੋਵਾਈਡ ਕਰਨੀ ਹੁੰਦੀ ਆ ਪ੍ਰੋਵਿੰਸ਼ੀਅਲ ਗਵਰਨਮੈਂਟ ਨੇ, ਤੇ ਹੁਣ ਤੁਸੀਂ ਪਿਛਲੇ ਸਾਲਾਂ 'ਚ ਸੁਣਿਆ ਹੋਣਾ ਕਿ ਡਾਇਰੈਕਟਲੀ ਜਿਹੜਾ ਜੀ ਉਹ ਫੈਡਰਲ ਸਰਕਾਰ ਜਿਹੜੀ ਹੈ ਜੀ ਉਹ ਫੰਡਿੰਗ ਆ ਕੇ ਸਿਟੀਜ਼ ਨੂੰ ਦਿੰਦੀ ਆ, ਕਦੇ ਤਾਂ ਪਹਿਲਾਂ ਹੁੰਦਾ ਦੇਖਿਆ ਸੀ। ਫਿਰ ਜਿਹੜੇ ਪ੍ਰਾਈਵੇਟਾਈਜੇਸ਼ਨ, ਹੁਣ ਜਿਹੜੀ ਓਨਟੈਰੀਓ ਮਿਨਿਸਟਰੀ ਆ ਖਾਸ ਕਰਕੇ ਟਰਾਂਸਪੋਰਟ ਨਾਲ ਸੰਬੰਧਿਤ ਜਿਹੜੀ ਸਰਵਿਸ ਓਨਟੈਰੀਓ ਆ ਉਹ ਪ੍ਰਾਈਵੇਟ ਕਰ ਦਿੱਤੀ ਗਈ। ਹੁਣ ਉਹਦੇ ਵਿੱਚ ਕਈ ਤਰ੍ਹਾਂ ਦੇ ਜਿਹੜੇ ਘਪਲੇ ਨੇ ਉਹ ਵੀ ਉਜਾਗਰ ਹੁੰਦੇ ਨੇ, ਉੱਥੇ ਬ੍ਰਾਈਬਸ ਚੱਲਦੀਆਂ ਨੇ। ਬਹੁਤ ਸਾਰੇ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਸਰਵਿਸ ਓਨਟੈਰੀਓ ਦੇ ਵਿੱਚ ਕੰਮ ਕਰਦੇ ਸੀ ਉਹ ਬੰਦੇ ਫੜੇ ਗਏ ਜਿਹੜੇ ਕਿ ਵਿਨ ਚੇਂਜ ਕੀਤੀਆਂ ਹੋਈਆਂ ਗੱਡੀਆਂ ਜਿਹੜੀਆਂ ਸਨ ਉਹ ਟ੍ਰਾਂਸਫਰ ਕਰ ਦਿੰਦੇ ਹੁੰਦੇ ਸੀ। ਇਹੋ ਜਿਹਾ ਬਹੁਤ ਸਾਰਾ ਗੋਰਖ ਧੰਦਾ ਚੱਲਦਾ। ਸੋ ਜਿਹੜਾ ਕ੍ਰਿਮੀਨਲ ਕੋਡ ਜਿਹੜਾ ਜੀ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਨਰਮਾਈ ਨਹੀਂ ਕੀਤੀ ਗਈ, ਉਹ ਉਸੇ ਢੰਗ ਦੇ ਨਾਲ ਸਖ਼ਤ ਆ ਤੇ ਬੇਲ ਆਊਟ ਲਾਅ ਜਿਹੜੇ ਸਖ਼ਤ ਕੀਤੇ ਗਏ ਨੇ, ਪਰ ਉਸ ਸਾਰੇ ਕਾਸੇ ਨੂੰ ਇੰਪਲੀਮੈਂਟ ਕਰਨ ਦੇ ਲਈ ਪੂਰੇ ਦਾ ਪੂਰਾ ਸਿਸਟਮ ਜ਼ਿੰਮੇਵਾਰ ਹੁੰਦਾ। ਹੁਣ ਜਿਹੜੀਆਂ ਸਾਡੀਆਂ ਪੁਲਿਸ ਸਰਵਿਸਿਜ਼ ਨੇ, ਚਲੋ ਜੇ ਆਪਾਂ ਆਪਣੀ ਗੱਲ ਕਰ ਲਈ, ਅਸੀਂ ਪੀ ਰੀਜਨ ਪੁਲਿਸ ਦੇ ਨਾਲ ਤੋਂ ਸਰਵਿਸ ਲੈਂਦੇ ਹਾਂ, ਉੱਥੇ ਸਾਡਾ ਇਹ ਰੀਜਨ ਦੋਨੇ ਜਿਹੜੀਆਂ ਸਿਟੀਜ਼ ਨੇ ਤਿੰਨੇ ਉਹ ਇਨਵੋਲਵ ਨੇ। ਉਸ ਤੋਂ ਬਾਅਦ ਜੇ ਗੱਲ ਕੋਰਟ ਤੱਕ ਜਾਣੀ ਉੱਥੇ ਪ੍ਰੋਵਿੰਸ ਇਨਵੋਲਵ ਆ। ਹੁਣ ਜਿਹੜਾ ਕਾਨੂੰਨ ਆ ਬਣਿਆ ਕਾਨੂੰਨ ਲਾਗੂ ਤਾਂ ਪ੍ਰੋਵਿੰਸ ਨੇ ਹੀ ਕਰਾਉਣਾ ਨਾ। ਸੋ ਜਿਹੜਾ ਜੁਡੀਸ਼ੀਅਲ ਸਿਸਟਮ ਹੈ ਉਹ ਜਿਹੜੀ ਜੁਰਿਸਡਿਕਸ਼ਨ ਹੈ ਉਹ ਪ੍ਰੋਵਿੰਸ ਦੀ ਆਉਂਦੀ ਆ, ਪ੍ਰੋਵਿੰਸ ਨੇ ਉਹ ਲਾਗੂ ਕਰਨਾ। ਸੋ ਜਿਵੇਂ ਪਹਿਲਾਂ ਗੱਲ ਕਰਦੇ ਹੁੰਦੇ ਹਾਂ ਕਿ ਭਾਈ ਜਦੋਂ ਪ੍ਰੋਵਿੰਸ ਨਾਲ ਗੱਲ ਕਰੀਦੀ ਆ ਤਾਂ ਉਹ ਬਾਲ ਜਿਹੜੀ ਰੇੜ ਦਿੰਦਾ ਜੀ ਫੈਡਰਲ ਵਾਲੇ ਪਾਸੇ ਨੂੰ। ਇਹਨਾਂ ਤਿੰਨੇ ਹੀ ਕਿਸਮ ਦੀਆਂ ਸਰਕਾਰਾਂ ਨੂੰ ਆਪਸ ਵਿਚ ਤਾਲਮੇਲ ਨਾਲ ਰਲ ਕੇ ਕੰਮ ਕਰਨਾ ਹੋਵੇਗਾ। ਜਦੋਂ ਸਿਰਫ ਤੇ ਸਿਰਫ ਲੋਕਾਂ ਦੀ ਆਲੋਚਨਾ ਜਿਹੜੀ ਹੈ ਜੀ ਉਹਨੂੰ ਪਾਸੇ ਕਰਨ ਦੇ ਲਈ ਆਪਣੇ ਕੋਲੋਂ ਗਲਗੁਲਾਵਾਂ ਲਾ ਕੇ ਤੇ ਦੂਜੇ ਦੇ ਮੋਢਿਆਂ ਦੇ ਉੱਪਰ ਸੁੱਟਣ ਦੀ ਕੋਸ਼ਿਸ਼ ਕੀਤੀ ਜਾਂਦੀ ਆ, ਇਟ ਇਜ਼ ਬੈਡ। ਪਬਲਿਕ ਸੇਫਟੀ ਜਿਹੜੀ ਆ ਉਹ ਬਹੁਤ ਜ਼ਰੂਰੀ ਹੈ। 416-620-1778 ਸਟੂਡੀਓ ਦਾ ਫੋਨ ਨੰਬਰ ਹੈ ਜੇ ਤੁਸੀਂ ਕੋਈ ਗੱਲਬਾਤ ਕਰਨੀ ਹੋਵੇ। ਫਿਰ ਗੱਲਬਾਤ ਚੱਲੀ ਕਿ ਜਿਹੜੀ ਆਟੋ ਥੈਫਟ, ਹੁਣ ਆਟੋ ਥੈਫਟ ਜਿਹੜਾ ਜੀ ਉਹ ਮੋਰਲੀਆਂ ਇਲੈਕਸ਼ਨਾਂ ਦੇ ਵਿਚ ਵਾਹਵਾ ਵੱਡਾ ਮੁੱਦਾ ਬਣਨਾ। ਹੁਣ ਇੱਥੇ ਜਿਹੜਾ ਜੀ ਉਹ ਚਾਹੇ ਸਾਡਾ CN ਆ ਚਾਹੇ CP ਆ, ਇੱਥੇ ਜਿਹੜੇ ਸਕੈਨਰ ਜਿਹੜੇ ਨੇ ਜੀ ਉਹ ਕਹਿੰਦੇ ਲਾਏ ਨੇ ਭਾਈ ਅਸੀਂ, ਵੀ ਜਿਹੜੇ ਕੰਟੇਨਰ ਨੇ ਉਹ ਸਕੈਨ ਹੋ ਕੇ ਜਾਣ, ਵੀ ਪਤਾ ਲੱਗੇ ਵੀ ਇਹਦੇ ਚ ਕੀ ਜਾ ਰਿਹਾ। ਜਿਹੜੀ ਮੋਨਟਰੀਅਲ ਪੋਰਟ ਆ ਉਹ ਕਹਿੰਦੇ ਕੱਲੀ ਪੋਰਟ ਹੀ ਨਹੀਂ ਗਾਂ ਜਿੱਥੇ ਡੈਸਟੀਨੇਸ਼ਨ ਹੈ, ਵੀ ਮੋਨਟਰੀਅਲ ਤੋਂ ਜਿਹੜੀ ਚੋਰੀ ਦੀ ਚੀਜ਼ ਹੈ ਜੀ ਉਹ ਪੋਰਟ ਦੇ ਵਿਚ ਕੰਟੇਨਰ ਦੇ ਵਿਚ ਲੱਦ ਕੇ ਉਹ ਤੁਰ ਪਈ ਆ, ਤੇ ਜਿੱਥੇ ਅੱਗੇ ਜਾਣੀ ਆ ਕਿਉਂਕਿ ਚੋਰੀ ਕਰਕੇ ਵੇਚਣ ਵਾਲਾ ਤੇ ਗਾਂ ਜਿਹੜਾ ਚੋਰੀ ਦੀ ਚੀਜ਼ ਖਰੀਦਣ ਵਾਲਾ ਦੋਸ਼ੀ ਤਾਂ ਦੋਵੇਂ ਨੇ ਨਾ, ਵੀ ਅਸੀਂ ਉੱਥੇ ਉਹਨਾਂ ਦੇ ਨਾਲ ਵੀ ਇਸ ਸਬੰਧ ਦੇ ਵਿਚ ਕਹਿ ਲਓ ਕਿ ਨਿਗਰਾਨੀ ਵਧਾ ਰਹੇ ਹਾਂ। ਪਰ ਇੱਕ ਗੱਲ ਜਿਹੜੀ ਉਹ ਜ਼ਰੂਰ ਮੰਨਣਾ ਚਾਹੁੰਦੀ ਹੈ ਕਿ ਭਾਈ ਜਿਹੜਾ ਸਾਡਾ ਸਿਸਟਮ ਹੈ ਉਹ ਸਿਸਟਮ ਦੀ ਓਵਰਹਾਲਿੰਗ ਜਿਹੜੀ ਆ ਉਹ ਪ੍ਰੋਵਿੰਸ਼ੀਅਲ ਸਰਕਾਰ ਨੇ ਕਰਨੀ ਆ, ਪੈਸੇ ਤੇ ਜਿਹੜਾ ਜੀ ਉਹ ਫੈਡਰਲ ਤੋਂ ਵੱਧ ਮੰਗਿਆ ਜਾ ਸਕਦਾ ਹੈ। ਆਪਾਂ ਅੱਗੇ ਜਾ ਕੇ ਗੱਲਬਾਤ ਕਰਾਂਗੇ ਕਿ ਜੋ ਇੰਡੀਆ ਕਨੇਡਾ ਦੇ ਜਿਹੜੇ ਸਬੰਧ ਨੇ। ਇੱਕ ਸਵਾਲ ਜਿਹੜਾ ਸੀਗਾ ਹਾਂਜੀ ਪੁੱਛਿਆ ਗਿਆ ਜੱਸੀ ਸਰਾਏ ਹੋਰਾਂ ਵੱਲੋਂ ਕਿ ਹੁਣ ਜਿਹੜਾ ਜੀ ਇਹ ਤੌਖਲਾ ਹੈ ਕਿ ਜਿਨ੍ਹਾਂ ਨੇ ਇੰਡੀਆ ਤੋਂ ਕਨੇਡਾ ਆਉਣਾ ਜਾਂ ਕਨੇਡਾ ਤੋਂ ਇੰਡੀਆ ਜਾਣਾ, ਵੀ ਉਹਨਾਂ ਦੇ ਉੱਪਰ ਤੁਹਾਡੇ ਇਸ ਜਿਹੜਾ ਨਵਾਂ ਮਾਹੌਲ ਖਰਾਬ ਹੋਇਆ ਉਹਦਾ ਕੀ ਅਸਰ ਹੋਵੇਗਾ। ਤੇ ਉੱਥੇ ਮਨਿਸਟਰ ਨੇ ਇਹ ਗੱਲ ਕਹੀ ਵੀ ਜਿਹੜੀਆਂ ਸਰਵਿਸਿਜ਼ ਅਸੀਂ ਦਿੰਦੇ ਆ ਰਹੇ ਹਾਂ ਇੰਡੀਆ ਦੇ ਵਿਚ ਉਹ ਸਰਵਿਸਿਜ਼ ਜਿਹੜੀਆਂ ਨੇ ਇਹਦੇ ਨਾਲ ਬਿਲਕੁਲ ਪ੍ਰਭਾਵਿਤ ਨਹੀਂ ਹੋਣਗੀਆਂ, ਤੇ ਉਹ ਇਹ ਆਸ ਕਰਦੇ ਨੇ ਕਿ ਜਿਹੜੀਆਂ ਸਰਵਿਸਿਜ਼ ਇੰਡੀਅਨ ਅੰਬੈਸੀਜ਼ ਇੱਥੇ ਦੇ ਰਹੀਆਂ ਨੇ ਵੀ ਉਹ ਵੀ ਇਸ ਵਜ੍ਹਾ ਕਰਕੇ ਪ੍ਰਭਾਵਿਤ ਨਾ ਹੋਣ। ਉਹਨਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਦੋਨੇ ਮੁਲਕ ਜਿਹੜੇ ਆ ਜੀ ਉਹਨਾਂ ਨੂੰ ਜਿਹੜੀ ਇਹ ਇਨਵੈਸਟੀਗੇਸ਼ਨ ਖੁੱਲੀ ਆ, ਇਸ ਇਨਵੈਸਟੀਗੇਸ਼ਨ ਦੇ ਵਿਚ ਇੱਕ ਦੂਜੇ ਦਾ ਸਹਿਯੋਗ ਕਰਨਾ ਚਾਹੀਦਾ। ਹੁਣ ਇੱਥੇ ਇੱਕ ਗੱਲ ਹੋਰ ਨੋਟ ਕਰਨ ਵਾਲੀ ਆ, ਕੱਲ ਜਿਹੜਾ ਜਗਮੀਤ ਸਿੰਘ ਹੋਰਾਂ ਦਾ ਬਿਆਨ ਸੀ ਉਸ ਬਿਆਨ ਨੂੰ ਵੀ ਘੋਖਣ ਦੀ ਲੋੜ ਆ। ਉਨ੍ਹਾਂ ਨੇ ਕਈ ਜਿਹੜੇ ਮੁੱਦੇ ਨੇ ਉਹ ਉਜਾਗਰ ਕੀਤੇ ਨੇ, ਆਪਾਂ ਉਹਦੀ ਗੱਲ ਕਰਦੇ ਹਾਂ, ਪਰ ਆਪਾਂ ਨਿੱਕੀ ਜਿਹੀ ਰਿਕਾਰਡਡ ਬ੍ਰੇਕ ਲੈ ਲਈਏ।
ਲਾਈਫ ਵਿਜ਼ਟਰ ਡਿਸੇਬਿਲਟੀ ਮੋਰਗੇਜ ਇੰਸ਼ੋਰੈਂਸ ਲੈਣ ਲਈ ਰਾਜਪਾਲ ਬਰਾੜ ਦਾ ਨਾਮ ਹਮੇਸ਼ਾ ਯਾਦ ਰੱਖੋ। ਇੰਸ਼ੋਰੈਂਸ ਦੇ ਖੇਤਰ ਵਿਚ ਲੰਮਾ ਤਜਰਬਾ ਰੱਖਦੇ ਹਨ ਰਾਜਪਾਲ ਬਰਾੜ। RRSP ਜਾਂ RESP ਕਰਵਾਉਣੀ ਹੈ, ਇਨਕਮ ਟੈਕਸ ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ।
ਹੈਲੋ, ਦਿਸ ਇਜ਼ ਰਾਜਪਾਲ ਬਰਾੜ, ਚਾਰਟਰ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ। ਆਈਵ ਬੀਨ ਸਰਵਿੰਗ ਕੈਨੇਡੀਅਨ ਫਰੋਮ ਦ ਲਾਸਟ 20 ਈਅਰਸ ਫਾਰ ਆਲ ਦੇਅਰ ਇੰਡੀਵਿਜੁਅਲ ਇਨਵੈਸਟਮੈਂਟਸ ਐਂਡ ਇੰਸ਼ੋਰੈਂਸ ਨੀਡਸ, ਫਾਈਨੈਂਸ਼ੀਅਲ ਪਲਾਨਿੰਗ ਐਂਡ ਦੇਅਰ ਸਟੇਟ ਪਲਾਨਿੰਗ। ਪਲੀਜ਼ ਫੀਲ ਫ੍ਰੀ ਟੂ ਗਿਵ ਮੀ ਅ ਕਾਲ ਐਂਡ ਆਈਲ ਬੀ ਮੋਰ ਦੈਨ ਹੈਪੀ ਟੂ ਅਸਿਸਟ ਯੂ। ਥੈਂਕ ਯੂ।
416-917-1456 416-917-1456 ਰਾਜਪਾਲ ਬਰਾੜ।
HK ਟਾਇਰ ਸੈਂਟਰ ਤੋਂ ਕਾਰਸ ਐਂਡ ਟਰੱਕਸ ਤੇ ਬ੍ਰਾਂਡ ਨਿਊ ਜਾਂ ਓਲਡ ਟਾਇਰ ਲੈ ਸਕਦੇ ਹੋ।
BF ਕੋਡਰੇਜ, ਹੈਮਕੌਕ, ਫਾਇਰਸਟੋਨ, ਚਾਈਨੀਜ਼ ਟਾਇਰਸ ਮਿਲਦੇ ਨੇ।
24x7 ਰੋਡ ਸਰਵਿਸ ਅਵੇਲੇਬਲ। HK ਟਾਇਰ ਸੈਂਟਰ, 6191 ਐਟਲਾਂਟਿਕ ਡਰਾਈਵ, ਮਿਸੀਸਾਗਾ। ਕਾਲ ਕਰੋ ਬੂਟਾ ਚਾਹਲ ਨੂੰ 6472954600, 647-295-4600। HK ਟਾਇਰ ਸੈਂਟਰ।
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ?
ਇਸ ਪੱਖੋਂ ਮੈਂ ਬਿਲਕੁਲ ਬੇਫਿਕਰ ਹਾਂ।
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ, ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ। ਹੋ ਗਿਆ ਨਾ ਹੈਰਾਨ? ਕੋਈ ਗੱਲ ਨਹੀਂ, ਇਹ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਰਿਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-300-8436।
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ। ਫੀਲਡ ਹਾਕੀ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬ੍ਰੈਂਪਟਨ ਬਾਰੀਅਰਜ ਫੀਲਡ ਹਾਕੀ ਕਲੱਬ ਨਾਲ ਸੰਪਰਕ ਕਰੋ। ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ। ਰਜਿਸਟ੍ਰੇਸ਼ਨ ਕਰਨ ਲਈ ਹੁਣੇ ਕਾਲ ਕਰੋ 416-276-6467।
ਬਦਲਦੀ ਹਵਾ ਹੋਵੇ ਜਾਂ ਤਿਉਹਾਰਾਂ ਦਾ ਮੌਸਮ ਹੋਵੇ, ਉਹ ਮੂੰਹ ਮਿੱਠਾ ਤਾਂ ਜੀ ਬਣਦਾ ਹੀ ਹੈ। ਤਾਂ ਇਸ ਵਾਰ ਹਮੇਸ਼ਾ ਦੀ ਤਰ੍ਹਾਂ ਸਮੋਸਾ ਸਵੀਟ ਫੈਕਟਰੀ ਤੇ ਕਰਵਾ ਚੌਥ ਲਈ ਤਾਜ਼ੇ ਖੋਏ ਨਾਲ ਬਣੀਆਂ ਮਠਿਆਈਆਂ ਲੈ ਜਾਓ। ਪੂਜਾ ਦਾ ਸਮਾਨ, ਮੱਠੇ, ਮਠਿਆਈਆਂ, ਆਲ ਅੰਡਰ ਵਨ ਰੂਫ। ਸਮੋਸਾ ਐਂਡ ਸਵੀਟ ਫੈਕਟਰੀ, ਚਲੋ ਫਰੈਸ਼ ਕੋ ਲੋਕੇਸ਼ਨ ਬ੍ਰੈਮਲੀ ਐਂਡ ਸੈਂਡਲਵੁੱਡ ਐਂਡ ਏਅਰਪੋਰਟ ਐਂਡ ਕੰਟਰੀ ਸਾਈਡ ਅਤੇ ਸਭ ਦੀ ਫੇਵਰੇਟ ਇੱਕੋ ਲੋਕੇਸ਼ਨ 1850 ਐਲਬਿਨ ਰੋਡ ਅਟੋਬਿਕੋ ਤੇ ਵੀ ਆ ਸਕਦੇ ਹੋ। ਸਮੋਸਾ ਸਵੀਟ ਫੈਕਟਰੀ ਵਿਸ਼ਿੰਗ ਯੂ ਆਲ ਹੈਪੀ ਕਰਵਾ ਚੌਥ।
1 ਮੇਰੇ ਕੋਲ ਬਹੁਤ ਸਾਰੇ ਮੌਜੂਦਾ ਅਤੇ ਸਾਬਕਾ ਕੰਜ਼ਰਵੇਟਿਵ ਸਾਂਸਦਾਂ ਅਤੇ ਕੰਜ਼ਰਵੇਟਿਵ ਉਮੀਦਵਾਰਾਂ ਦੇ ਨਾਮ ਹਨ ਜਿਹੜੇ ਵਿਦੇਸ਼ੀ ਸਰਕਾਰਾਂ ਦੇ ਨਾਲ ਰਲੇ ਹੋਏ ਹਨ ਅਤੇ ਵਿਦੇਸ਼ੀ ਦਖਲ ਦਾ ਹਿੱਸਾ ਹਨ। ਹੁਣ ਇਹ ਅਗਵਾਈ ਜਿਹੜੀ ਹੈ ਜੀ ਉਥੇ ਜਸਟਿਨ ਟਰੂਡੋ ਹੋਰੀ ਦੇ ਕੇ ਆਏ ਨੇ। ਕੱਲ ਜਗਮੀਤ ਸਿੰਘ ਹੋਰਾਂ ਨੇ ਇਹ ਗੱਲ ਕਹੀ ਸੀ ਵੀ ਪੀਅਰ ਪੋਲੀਅਮ ਹੋਰੀ ਸਬੂਤ ਮੰਗਦੇ ਸੀ ਜਦੋਂ ਪਿਛਲੀ ਸੈਪਟੰਬਰ ਦੇ ਵਿਚ ਟਰੂਡੋ ਹੋਰਾਂ ਨੇ ਪਾਰਲੀਮੈਂਟ ਦੇ ਵਿਚ ਬਿਆਨ ਦਿੱਤਾ। ਸੋ ਇਮੀਡੀਏਟਲੀ ਉਸ ਦਿਨ ਤੇ ਜਿਹੜਾ ਸੀਗਾ ਜੀ ਉਹ ਤਕਰੀਬਨ ਸਾਰੇ ਸਹਿਮਤ ਸਨ। ਸੋ ਬਾਅਦ ਦੇ ਵਿਚ ਜਿਹੜਾ ਸੀਗਾ ਯੂ ਟਰਨ ਮਾਰ ਲਿਆ ਸੀ ਪੀਅਰ ਪੋਲੀਅਮ ਹੋਰਾਂ ਨੇ ਤੇ ਸਬੂਤ ਮੰਗਦੇ ਸੀ। ਉਹ ਕਹਿੰਦੇ ਹੁਣ ਸਬੂਤ ਆ ਗਿਆ ਤੇ ਹੁਣ ਬੋਲਦੇ ਕਿਉਂ ਨਹੀਂ, ਉਨ੍ਹਾਂ ਨੂੰ ਆਪਣੀ ਜਿਹੜੀ ਸਥਿਤੀ ਆ ਉਹ ਕਲੀਅਰ ਕਰਨੀ ਚਾਹੀਦੀ ਹੈ। ਦੂਜੇ ਪਾਸੇ ਜਿਹੜੀ ਇੱਕ ਸਿਕਿਉਰਿਟੀ ਕਲੀਅਰੈਂਸ ਦੀ ਗੱਲ ਚੱਲਦੀ ਹੈ, ਹੁਣ ਸਿਕਿਉਰਿਟੀ ਕਲੀਅਰੈਂਸ ਜਿਹੜੀ ਹੈ ਜੀ ਕਿਉਂਕਿ ਜਿਹੜਾ ਓਪੋਜੀਸ਼ਨ ਦੇ ਵਿਚ ਨੇਤਾ ਬੈਠਾ, ਲੀਡਰ ਬੈਠਾ, ਉਸ ਨੂੰ ਵੀ ਪੂਰਾ ਹੱਕ ਹੁੰਦਾ ਕਿ ਭਾਈ ਪਤਾ ਹੋਵੇ ਕਿ ਕਿੱਥੇ ਕੀ ਚੱਲ ਰਿਹਾ। ਹੁਣ ਜਦੋਂ RCMP ਕੋਲ ਜਾ ਕੇ ਤੇ ਜੋ ਅੰਡਰਟੇਕਿੰਗ ਕਰਕੇ ਤੇ ਉਹ ਸਿਕਿਉਰਿਟੀ ਕਲੀਅਰੈਂਸ ਲੈਂਦੇ ਨੇ, ਸੋ ਉਹਦੇ ਵਿਚ ਦਿੱਕਤ ਕੀ ਆ? ਕਿਉਂਕਿ ਕਈ ਵਾਰੀ ਇਹ ਹੁੰਦਾ ਕਿ ਬੰਦਾ ਉਹ ਲੀਡਰ ਜਿਹੜਾ ਉਹ ਇਹ ਗੱਲ ਅਣਦੇਖੀ ਕਰਦਾ ਕਿ ਨਹੀਂ ਮੈਂ ਨਹੀਂ ਇਹ ਚੀਜ਼ ਦੇਖਣੀ, ਕਿਉਂਕਿ ਜਦੋਂ ਦੇਖ ਲਈ ਤਾਂ ਪਤਾ ਲੱਗ ਜਾਣਾ ਫਿਰ ਝੂਠ ਨਹੀਂ ਬੋਲਣਾ। ਕੰਜ਼ਰਵੇਟਿਵ ਦੇ ਵਿਚੋਂ ਵੀ ਹੁਣ ਕਿਉਂਕਿ ਇਕ ਜਿਹੜੀ ਖ਼ਬਰ ਪਿਛਲੇ ਦਿਨਾਂ ਤੋਂ ਨਸ਼ਰ ਕੀਤੀ ਜਾ ਰਹੀ ਸੀ ਜਾਂ ਫਿਰ ਇਕ ਫੈਲਾਈ ਜਾ ਰਹੀ ਸੀ ਵੀ ਜਿਹੜੇ ਲਿਬਰਲਜ਼ ਦੇ ਕੌਕਸ ਦੇ ਵਿਚ ਮੈਂਬਰ ਨੇ ਜਾਂ ਫਿਰ MPs ਨੇ ਉਹ ਟਰੂਡੋ ਦਾ ਅਸਤੀਫ਼ਾ ਮੰਗਣ ਲੱਗ ਪਏ ਨੇ। ਇਸ ਖ਼ਬਰ ਨੂੰ ਬਿਲਕੁਲ ਜਿਹੜਾ ਜੀ ਉਹ ਲਿਬਰਲਜ਼ ਵਾਲਿਆਂ ਨੇ ਝੂਠਾ ਦੱਸਿਆ ਵੀ ਇਹ ਵੀ ਇਕ ਨੈਰੇਟਿਵ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਕੰਜ਼ਰਵੇਟਿਵ ਨੇ ਬਹੁਤ ਸਾਰੀਆਂ ਜਿਹੜੀਆਂ ਮਿਸਲੀਡਿੰਗ ਜਿਹੜੀ ਐਡ ਕੰਪੇਨ ਜਿਹੜੀਆਂ ਨੇ ਉਹ ਸ਼ੁਰੂ ਕੀਤੀਆਂ, ਔਰ ਐਂਗਸ ਰੀਡ ਜਿਹੜਾ ਸੀ ਉਹਦਾ ਵੀ ਵਿਚ ਜਿਹੜੀਆਂ ਸਰਵੇ ਕੰਪਨੀਆਂ ਨੇ ਸੋਸ਼ਲ ਇੰਜੀਨੀਅਰਿੰਗ ਕਰਦੀਆਂ ਨੇ ਉਹਦਾ ਨਾਂ ਵੀ ਵਿਚ ਨਥੀ ਆਇਆ ਵੀ ਉਹ ਵੀ ਇਹਨਾਂ ਦੇ ਵਿਚ ਬਰਾਬਰ ਦੇ ਭਾਗੀਦਾਰ ਸਨ। ਔਰ ਉਲਟਾ ਹੁਣ ਪੀਅਰ ਪੋਲੀਅਮ ਹੋਰਾਂ ਦੇ ਅਸਤੀਫੇ ਦੀ ਗੱਲ ਤੁਰੀ ਆ ਕਿ ਭਾਈ ਉਹ ਇਸ ਕਾਬਲ ਨਹੀਂ, ਉਨ੍ਹਾਂ ਨੂੰ ਰਿਜ਼ਾਈਨ ਕਰ ਦੇਣਾ ਚਾਹੀਦਾ। ਹੁਣ ਅੱਗੇ ਜਾ ਕੇ ਦੇਖਦੇ ਹਾਂ ਵੀ ਉਠ ਕੇ ਇਸ ਕਰਵਟ ਬੈਠਦਾ, ਕਿਉਂਕਿ ਜਿਹੜਾ ਇਹ ਮੁੱਦਾ ਇਹੋ ਜਿਹਾ ਸੈਂਸਿਟਿਵ ਹੈ ਜਿਸ ਨੂੰ ਬਹੁਤ ਸਿਆਣਪ ਦੇ ਨਾਲ ਹੱਲ ਕਰਨ ਦੀ ਜ਼ਰੂਰਤ ਹੈ, ਜ਼ਰੂਰਤ ਸੀ ਤੇ ਜ਼ਰੂਰਤ ਹੈ। ਰਾਜਨੀਤਿਕ ਲੋਕ ਜਿਹੜੇ ਨੇ ਜੀ ਉਹ ਤਾਂ ਆਪਣੇ ਮੀਟਰ ਦੇ ਨਾਲ ਨਾਪਣਾ ਹੁੰਦਾ। ਔਰ ਇੱਕ ਗੱਲ ਇੱਥੇ ਜ਼ਰੂਰ ਕਹਿਣੀ ਬਣਦੀ ਹੈ ਪੱਕੀ ਆ ਵੀ ਜਿਹੜੀਆਂ ਕੈਨੇਡੀਅਨ ਲਾਅ ਇਨਫੋਰਸਮੈਂਟ ਏਜੰਸੀ ਨੇ ਜਾਂ ਫਿਰ ਜਿਹੜੀਆਂ ਇਨਵੈਸਟੀਗੇਟਿਵ ਏਜੰਸੀਜ਼ ਨੇ ਉਹਨਾਂ ਨੂੰ ਕੋਈ ਵੀ ਸਰਕਾਰ ਜਿਹੜੀ ਹੈ ਜੀ ਇਨਫਲੂਐਂਸ ਨਹੀਂ ਕਰਦੀ ਹੁੰਦੀ। ਜੇ ਕਿਤੇ ਇਹੋ ਜਿਹੀਆਂ ਗੱਲਾਂ ਕਿਤੇ ਬਾਹਰ ਆ ਜਾਂਦੀਆਂ ਨੇ ਕਿ ਇਨਫਲੂਐਂਸ ਕੀਤਾ ਨਾ, ਲੈਣੇ ਦੇ ਦੇਣੇ ਪੈ ਜਾਂਦੇ ਆ, ਕਿਉਂਕਿ ਇੱਥੋਂ ਦਾ ਇੱਕ ਸਿਸਟਮ ਜਿਹੜਾ ਇੱਥੋਂ ਦਾ ਇੱਕ ਕਲਚਰ ਇੱਥੋਂ ਦਾ ਇੱਕ ਦਾ ਵੇ ਆਫ ਵਰਕਿੰਗ ਹੈ ਉਹ ਬਾਕੀ ਮੁਲਕਾਂ ਨਾਲੋਂ ਖਾਸ ਕਰਕੇ ਜਿਹੜੇ ਸਾਡੇ ਵਾਲੇ ਮੁਲਕ ਨੇ ਜਿਹਨੂੰ ਥਰਡ ਵਰਲਡ ਕੰਟਰੀਜ਼ ਕਿਹਾ ਜਾਂਦਾ ਜਾਂ ਫਿਰ ਵਿਕਾਸਸ਼ੀਲ ਮੁਲਕ ਕਿਹਾ ਜਾਂਦਾ, ਉਨ੍ਹਾਂ ਨਾਲੋਂ ਇੱਥੇ ਇਹ ਵੱਖਰੀ ਚੀਜ਼ ਆ। ਉਹਦੇ ਵਿਚ ਦਖਲਅੰਦਾਜ਼ੀ ਜਿਹੜੀ ਹੈ ਜੀ ਬਹੁਤ ਕਈ ਵਾਰੀ ਸਰਕਾਰਾਂ ਨੂੰ ਜਾਂ ਫਿਰ ਪਾਰਟੀਆਂ ਨੂੰ ਮਹਿੰਗੀ ਪੈਂਦੀ ਆ, ਇਹ ਫਿਰ ਉਹਦੇ ਚ ਦਖਲ ਨਹੀਂ ਦਿੰਦੇ। ਹੁਣ ਇਸ ਇਸ਼ੂ ਦੇ ਉਪਰ ਜਿਹੜੇ ਚਾਹੇ ਉਹ ਆਸਟ੍ਰੇਲੀਆ ਦੇ ਬਿਆਨ ਆਏ ਨੇ, ਚਾਹੇ ਉਹ ਵਲੈਤੀਆਂ ਦਾ ਬ੍ਰਿਟਿਸ਼ ਦਾ ਬਿਆਨ ਆਇਆ ਜਾਂ ਫਿਰ ਜਿਹੜੇ ਅਮੈਰੀਕਨ ਨੇ, ਹਾਲਾਂਕਿ ਨਿਊਜ਼ੀਲੈਂਡ ਦਾ ਕੋਈ ਬਹੁਤਾ ਬਿਆਨ ਸੁਣਨ ਨੂੰ ਨਹੀਂ ਮਿਲਿਆ। ਔਰ ਉਹ ਜਿਹੜੇ ਨੇ ਜੀ ਉਹ ਕੈਨੇਡਾ ਦੇ ਪੱਖ ਦੇ ਵਿਚ ਖੜੇ ਨਜ਼ਰ ਆਉਂਦੇ ਨੇ ਜਿਹੜੇ 5 ਆਈ ਵਾਲੇ। ਤੇ ਹੁਣ ਦੇਖਦੇ ਹਾਂ ਕਿ ਜਿਹੜੇ ਨਵੇਂ ਅਧਿਕਾਰੀ ਜਿਹੜੇ ਆਉਂਦੇ ਨੇ ਭਾਰਤ ਵਾਲੀ ਸਾਈਡ ਤੋਂ ਉਹ ਕਦੋਂ ਆਉਂਦੇ ਨੇ, ਜਾਂ ਫਿਰ ਜਿਹੜੀ ਜਿਸ ਇਨਵੈਸਟੀਗੇਸ਼ਨ ਦੀ ਇਹ ਗੱਲ ਕੀਤੀ ਜਿਹਦੇ ਵਿਚ ਖਾਸ ਤੌਰ ਦੇ ਉਪਰ ਜਿਹੜਾ RCMP ਨੇ ਹਾਈਲਾਈਟ ਕੀਤਾ ਕਿ ਜਿਹਦੇ ਵਿਚ 8 ਹੋਮੋਸਾਈਡ ਤੇ ਤਕਰੀਬਨ 22 ਦੇ ਕਰੀਬ ਜਿਹੜੀਆਂ ਐਕਸਟ੍ਰੋਪਸ਼ਨ ਦੀਆਂ ਕਾਲਾਂ ਸਨ, ਜਿਹੜੇ ਉਹ ਕੇਸਿਸ ਸਨ, ਉਨ੍ਹਾਂ ਦੇ ਵਿਚ ਜਿਹੜੀ ਉਹ ਭਾਰਤੀ ਏਜੰਟਾਂ ਦੀ ਦਖਲਅੰਦਾਜ਼ੀ ਦਾ ਉਨ੍ਹਾਂ ਨੇ ਜ਼ਿਕਰ ਕੀਤਾ। ਇਹਦੇ ਵਿਚ ਹੋਰ ਕੀ ਨਿਕਲਦਾ ਕਿ ਆਉਣ ਵਾਲੇ ਦਿਨਾਂ ਦੇ ਵਿਚ ਜਿਹੜੀਆਂ ਐਕਸਟ੍ਰੋਪਸ਼ਨ ਦੀਆਂ ਕਾਲਾਂ ਹੋਰ ਵਧਣਗੀਆਂ, ਜਾਂ ਫਿਰ ਇਸ ਨੂੰ ਇੱਥੇ ਹੀ ਜਿਹੜਾ ਸੀ ਫੁੱਲ ਸਟੋਪ ਲੱਗ ਜਾਏਗਾ, ਜਾਂ ਫਿਰ ਉਹ ਜਿਹੜੇ ਕ੍ਰਿਮੀਨਲ ਮਾਈਂਡਡ ਲੋਕ ਇੱਥੇ ਆ ਕੇ ਫਿੱਟ ਹੋ ਚੁੱਕੇ ਨੇ ਉਨ੍ਹਾਂ ਦੀਆਂ ਗਤੀਵਿਧੀਆਂ ਭਵਿੱਖ ਦੇ ਵਿਚ ਕੀ ਹੋਣਗੀਆਂ, ਜਾਂ ਫਿਰ RCMP ਸੀਸਿਸ ਜਾਂ ਫਿਰ ਜਿਹੜੀਆਂ ਸਾਡੀਆਂ ਹੋਰ ਏਜੰਸੀਜ਼ ਨੇ ਕੀ ਉਨ੍ਹਾਂ ਦੇ ਉਪਰ ਕਾਬੂ ਪਾ ਸਕਣਗੀਆਂ, ਕਿ ਜਿਹੜਾ ਲੋਕਾਂ ਦੇ ਮਨਾਂ ਦੇ ਵਿਚ ਇਕ ਡਰ ਬੈਠ ਚੁੱਕਿਆ ਸੇਫਟੀ ਨੂੰ ਲੈ ਕੇ, ਕੀ ਉਹ ਡਰ ਨਿਕਲ ਸਕੇਗਾ। ਇਹ ਸਾਰਾ ਕੁਝ ਜਿਹੜਾ ਆਉਣ ਵਾਲੇ ਦਿਨਾਂ ਦੇ ਵਿਚ ਵਾਚਣ ਵਾਲੀ ਚੀਜ਼ ਹੋਵੇਗੀ। ਆਪਾਂ ਇਕ ਹੋਰ ਨਿੱਕੀ ਜਿਹੀ ਲੈ ਲਈਏ ਬ੍ਰੇਕ, ਉਸ ਬ੍ਰੇਕ ਤੋਂ ਬਾਅਦ ਕਹਿ ਲਓ ਕਿ ਜਿਹਨੂੰ ਆਪਾਂ ਚਵਲੇ ਆਜ਼ਮ ਵੀ ਕਹਿ ਸਕਦੇ ਹਾਂ, ਅਕਾਲੀ ਸਾਬਕਾ ਅਕਾਲੀ ਹੁਣ ਤਾਂ ਕਿਹਾ ਜਾ ਸਕਦਾ, ਵਿਰਸਾ ਵਲਟੋਹਾ ਅਤੇ ਤਖ਼ਤਾਂ ਦੇ ਜਥੇਦਾਰ ਉਨ੍ਹਾਂ ਦੇ ਵਿਚਕਾਰ ਜੋ ਕੁਝ ਚੱਲ ਰਿਹਾ ਉਸ ਦੇ ਬਾਰੇ ਗੱਲਬਾਤ ਕੀਤੀ ਜਾਵੇਗੀ। ਤੁਹਾਡੇ ਮਨ ਦੇ ਵਿਚ ਕੋਈ ਗੱਲਬਾਤ ਹੋਵੇ 416-620-1778 ਤੇ ਸੰਪਰਕ ਕਰ ਸਕਦੇ ਹੋ।
ਇਹ ਸੰਦੇਸ਼ ਦਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸੀਰਨੀ ਬੂੰਦੀ ਸ਼ਕਰਪਾਰੇ ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ ਮੇਜ਼ ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ 647-388-8153 6473888154 ਤੇ ਸੰਪਰਕ ਕਰੋ ਪੱਪੂ ਹਲਵਾਈ।
ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ। ਜੀ ਹਾਂ, ਤੁਸੀਂ ਠੀਕ ਸੁਣਿਆ, ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ ਟਰੱਕ ਸਿੱਖਣ ਦੇ ਚਾਹਵਾਨਾਂ ਨੂੰ ਹਰ ਲੈਵਲ ਦੀ ਉੱਚ ਸਿਖਲਾਈ ਅਤੇ ਪਾਸ ਹੋਣ ਤੱਕ ਟ੍ਰੇਨਿੰਗ ਅਤੇ ਸਿੱਖਿਆ ਦੇਣ ਲਈ ਵਚਨਬੱਧ ਹੈ। ਤੁਹਾਡੀ ਸਹੂਲਤ ਮੁਤਾਬਿਕ ਫਲੈਕਸੀਬਲ ਟਾਈਮਿੰਗ, ਵੈਰੀ ਈਜ਼ੀ ਫਾਈਨੈਂਸਿੰਗ ਅਤੇ ਉੱਚ ਦਰਜੇ ਦੇ ਟਰੱਕ ਅਤੇ ਟ੍ਰੇਨਰਾਂ ਨਾਲ ਲੈਸ। ਸਕੂਲ ਤੋਂ ਟਰੱਕ ਸਿਖਲਾਈ ਲੈਣ ਲਈ ਹੁਣੇ ਹੀ ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ ਨਾਲ 6475505913 ਤੇ ਸੰਪਰਕ ਕਰੋ। ਇੱਕ ਵਾਰ ਫੇਰ 6475505913 ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਜ਼ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484
9059158484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਇੱਕ ਵਾਰੀ ਫੇਰ ਸਵਾਗਤ ਜੀ। ਸੋ ਜਿਵੇਂ ਆਪਾਂ ਗੱਲ ਕਰਦੇ ਆ ਰਹੇ ਹਾਂ ਕਿ ਇੱਕ ਬਹੁਤ ਹੀ ਵਧੀਆ ਨਾਟਕ ਇਸ ਵੀਕਐਂਡ ਦੇ ਉੱਪਰ 20 ਤਰੀਕ ਐਤਵਾਰ ਨੂੰ ਜਿਹੜਾ ਜੀ ਉਹ ਖੇਡਿਆ ਜਾ ਰਿਹਾ, ਤੇ ਮੇਰੇ ਨਾਲ ਇਸ ਵੇਲੇ ਬਲਜਿੰਦਰ ਲੀਲਣਾ ਹੋਰੀ ਨੇ, ਉਨ੍ਹਾਂ ਦੇ ਨਾਲ ਇਸ ਬਾਬਤ ਗੱਲਬਾਤ ਕਰਦੇ ਹਾਂ। ਬਲਜਿੰਦਰ ਜੀ, ਇਹਨਾਂ ਨੂੰ ਸਵਾਗਤ ਹੈ।
ਥੈਂਕ ਯੂ ਰਾਣਾ ਜੀ, ਥੈਂਕ ਯੂ, ਰੀਲੀ ਐਪਰੀਸ਼ੀਏਟ। ਤੁਸੀਂ ਆਲਵੇਜ਼ ਸਾਡੀ ਜਦੋਂ ਪੰਜਾਬੀ ਆਰਟਸ ਐਸੋਸੀਏਸ਼ਨ ਉਹਦੇ ਕੋਈ ਵੀ ਪਲੇ ਕਰਦੇ, ਤੁਸੀਂ ਸਾਡਾ ਮੈਸੇਜ ਪਹੁੰਚਦਾ ਕਰਦੇ ਆ, ਤੇ 20 ਅਕਤੂਬਰ ਨੂੰ ਅਸੀਂ ਇੱਕ ਬਹੁਤ ਮੈਂ ਵੱਡਾ ਪਲੇ ਤਾਂ ਕਹਿੰਦਾ ਕਿ ਇਹਦੀ ਡਿਊਰੇਸ਼ਨ ਵੀ ਵੱਧ ਹੈ, ਇਸ਼ੂ ਬਹੁਤ ਵੱਡਾ
ਜੀ,
ਤੇ ਮੈਂ ਰਿਹਰਸਲਾਂ ਦੇਖ ਕੇ ਆਇਆ ਵੀ ਕਹਿ ਲੋ ਵੀ ਸਟੇਜ ਤੇ ਤਾਂ ਹੋਰ ਵੀ ਲਾਈਟਿੰਗ ਵਗੈਰਾ ਦਾ ਤੇ ਸਾਊਂਡ ਦਾ ਬੈਟਰ ਹੋ ਜਾਂਦਾ
ਜੀ।
ਮੈਂ ਕਹਿ ਰਿਹਾ ਅਨਬਲੀਵੇਬਲ, ਸਾਡੇ ਜਿਹੜਾ ਯੂਥ ਨਵਾਂ ਜੁੜਿਆ ਨਾ ਜੀ, ਇੰਨੇ ਵਧੀਆ ਐਕਟਰ ਆ ਮੁੰਡੇ। ਮੈਂ ਅਕਸਰ ਅੱਗੇ ਕਹਿੰਦਾ ਹੁੰਦਾ ਸੀ ਕਿ ਸਾਨੂੰ ਐਕਟਰ ਮਾੜਾ ਥੋੜਾ ਬਹੁਤਾ ਚੱਲ ਜੁਗਾ, ਬੰਦੇ ਵਧੀਆ ਹੋਣੇ ਚਾਹੀਦੇ ਆ, ਕਲਾਕਾਰ ਵਧੀਆ, ਜਾਣੀ ਕਿ ਐਜ ਏ ਹਿਊਮਨ ਬੀਂਗ ਗੁੱਡ ਹੋਊਗਾ ਤੇ ਚਲੋ ਐਕਟਿੰਗ ਥੋੜੀ ਬਹੁਤੀ ਵਾਧਾ ਘਾਟਾ ਹੋ ਸਕਦਾ, ਪਰ ਹੁਣ ਕੀ ਹੈ ਕਿ ਬੱਚੇ ਵੈਸੇ ਵੀ ਬਹੁਤ ਵਧੀਆ ਤੇ ਐਕਟਿੰਗ ਪੱਖੋਂ ਤੁਸੀਂ ਦੇਖੋਗੇ ਵੀ ਰੌਂਗਟੇ ਖੜੇ ਕਰਨ ਵਾਲਾ ਪਲੇ ਹੈ। ਇਸ਼ੂ ਹੈ ਬਲਦੇਵ ਸਿੰਘ ਕੈਨੇਡੀਅਨ ਰੀਅਲ ਸਟੋਰੀ ਤੇ ਬੇਸਡ ਹੈ, ਡਾਕਟਰ ਚਰਨਦਾਸ ਸਿੱਧੂ ਹੋਰਾਂ ਲਿਖਿਆ। ਕੈਨੇਡਾ ਤੋਂ ਰਿਟਾਇਰ ਹੋ ਕੇ ਵਾਪਸ ਜਾ ਕੇ ਪਿੰਡ ਚ ਕੁਛ ਕਰਨਾ ਚਾਹੁੰਦਾ, ਉਹਦੀ ਸਟੋਰੀ ਆ। ਤੇ ਆਪਾਂ ਤੁਸੀਂ ਆਮ ਹੀ ਦੇਖੋਗੇ ਪਿੰਡਾਂ ਚ ਕਿ ਇਹ ਜਿਹੜੀ ਇਹਦੀ ਬੈਕਗਰਾਉਂਡ ਆ ਦੁਆਬੇ ਦੀ ਧਰਤੀ ਦਾ, ਬਲਦੇਵ ਸਿੰਘ ਆ ਜਿਹੜਾ ਕਿ ਪਿੰਡ ਜਾਂਦਾ ਤੇ ਉੱਥੇ ਜਾ ਕੇ ਕੰਮ ਕਰਨ ਦੀ ਕੋਸ਼ਿਸ਼ ਕਰਦਾ। ਸੋ ਉਸਦੀ ਸਾਰੀ ਲਾਈਫ ਤੇ ਬੇਸਡ ਜਾਣੀ ਕਿ ਲੂੰ ਕੰਡੇ ਖੜੀਆਂ ਕਰਨ ਵਾਲੀਆਂ ਘਟਨਾਵਾਂ ਵਿੱਚ ਹੈਗੀਆਂ। ਤੋ 20 ਅਕਤੂਬਰ ਨੂੰ ਸਾਰੇ ਹੀ ਸਰੋਤਿਆਂ ਅੱਗੇ ਬੇਨਤੀ ਕਰਦੇ ਆ, ਤੁਸੀਂ ਹਮੇਸ਼ਾ ਸਾਡੀ ਹੌਸਲਾ ਅਫਜ਼ਾਈ ਕਰਦੇ ਆ। ਰੋਜ਼ ਥੀਏਟਰ, ਕਿਉਂਕਿ ਥੀਏਟਰ ਵੱਡਾ, 800 ਦੀ ਕਪੈਸਿਟੀ ਆ, ਹਲੇ ਕੁਛ ਸੀਟਾਂ ਅਵੇਲੇਬਲ ਹੈਗੀਆਂ। ਉਹਦੇ ਵਾਸਤੇ ਤੁਸੀਂ ਮੈਨੂੰ ਫੋਨ ਕਰਕੇ ਆਪਾਂ ਉਹਨਾਂ ਨੂੰ ਲਿੰਕ ਭੇਜ ਸਕਦੇ ਆ, ਆਨਲਾਈਨ ਹੀ ਬੁਕਿੰਗ ਹੋਣੀ ਆ। ਜਿਨ੍ਹਾਂ ਨੂੰ ਕੋਈ ਸਾਡੇ ਸੀਨੀਅਰ ਜਾਂ ਬੁਕਿੰਗ ਦਾ ਇਸ਼ੂ ਆ ਉਹ ਮੈਨੂੰ ਕਾਲ ਕਰਕੇ ਵੀ ਦੱਸ ਸਕਦੇ, ਆਪਾਂ ਉਹਨਾਂ ਵਾਸਤੇ ਮੈਂ ਆਪ ਬਾਏ ਕਰਕੇ ਉੱਥੇ ਗੇਟ ਤੇ ਰੱਖ ਦਿਆਂਗੇ। ਆ ਜਾਓ 20 ਅਕਤੂਬਰ ਨੂੰ ਪਹੁੰਚੋ, ਸਾਡੀ ਹੌਸਲਾ ਅਫਜ਼ਾਈ ਕਰੋ ਜੀ। ਸਰਵੀਸ ਅਰੋੜਾ ਨੇ ਡਾਇਰੈਕਟ ਕੀਤਾ, ਚਰਨਦਾਸ ਸਿੱਧੂ ਦਾ ਨਾਟਕ ਲਿਖਿਆ ਵਤਨਾ ਵੱਲ ਫੇਰਾ ਹੌਸਲਾ, ਇੱਕ ਕੈਨੇਡੀਅਨ ਹੌਸਲਾ ਕਰਦਾ ਵਾਪਸ ਜਾ ਕੇ ਆਪਣੀ ਜਨਮ ਭੂਮੀ ਤੇ ਕੁਛ ਕਰਨ ਦੀ ਕੋਸ਼ਿਸ਼।
ਸੋ ਟਿਕਟ ਜਿਹੜੀ ਉਹ ਕਿੰਨੇ ਦੀ ਆ, ਤੇ ਜੇ ਤੁਸੀਂ ਲਿੰਕ ਦੱਸ ਵੀ ਦਿਓ, ਕਿਸੇ ਨੋਟ ਕਰਨਾ ਹੋਵੇ ਨੋਟ ਕਰ ਲੈਣਗੇ, ਬਾਕੀ ਤੁਹਾਡਾ ਫੋਨ ਨੰਬਰ ਦੇ ਦਿਓ ਤੇ ਤੁਹਾਨੂੰ ਫੋਨ ਕਰ ਲੈਣਗੇ।
ਮੈਂ ਫੋਨ ਦੇ ਦਿੰਦਾ 416-677-1555, ਉਹ ਮੈਨੂੰ ਈਜ਼ੀ ਲਿੰਕ ਭੇਜਣਾ ਸੌਖਾ ਲੱਗਦਾ
ਜੀ।
ਉਸ ਤਰ੍ਹਾਂ ਉਹ ਥੋੜਾ ਡਿਫਰੈਂਟ ਫਾਰਮੈਟ ਚ ਹੁੰਦਾ
ਜੀ।
ਤੇ ਟਿਕਟ ਸਿਰਫ $20 ਮੇਨ ਫਲੋਰ ਹੈ ਤੇ $15 ਬਾਲਕੋਨੀ ਹੈ। ਥੀਏਟਰ ਬਹੁਤ ਵਧੀਆ, ਤੁਸੀਂ ਜਿੱਥੇ
ਮਰਜ਼ੀ
ਬੈਠੋਗੇ ਤੁਹਾਨੂੰ ਲਾਈਟ ਸਾਊਂਡ ਦਾ ਕੋਈ ਇਸ਼ੂ ਨਹੀਂ ਆਊਗਾ। ਤੋ ਆਓ ਰਲ ਮਿਲ ਕੇ ਇੱਕ ਬਲਦੇਵ ਸਿੰਘ ਕੈਨੇਡੀਅਨ ਦੀ ਕਹਾਣੀ ਆਪਾਂ 20 ਅਕਤੂਬਰ ਨੂੰ ਠੀਕ 4 ਵਜੇ ਸੁਣੀਏ। 3:30 ਵਜੇ ਪਹੁੰਚੋ, 4 ਵਜੇ ਡਰਾਮਾ ਸ਼ੁਰੂ ਹੋ ਜਾਏਗਾ, ਅਸੀਂ ਕਦੇ ਲੇਟ ਨਹੀਂ ਕੀਤਾ। 2 ਘੰਟੇ ਦਾ ਪਲੇ ਹੈ, ਸੋ ਆਓ ਰਲ ਮਿਲ ਕੇ ਆਪਾਂ ਉਸ ਦਿਨ ਇਸ ਨਾਟਕ ਨੂੰ ਇੰਜੋਏ ਕਰੀਏ।
ਬਹੁਤ ਬਹੁਤ ਧੰਨਵਾਦ ਜੀ।
ਥੈਂਕ ਯੂ
ਬਲਜਿੰਦਰ ਲੈਣਾ ਹੋ ਰਹੀ, ਤੁਸੀਂ ਇਹ ਡਰਾਮਾ ਦੇਖਣ ਵਾਸਤੇ ਜ਼ਰੂਰ ਜਾਓ। ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦਾ ਕਰਨ ਦੇ ਲਈ ਟੌਪ ਚੋਇਸ ਇਲੈਕਟ੍ਰੋਨਿਕਸ ਦਾ ਸਹਿਯੋਗ ਹਾਸਲ ਹੈ। ਟੌਪ ਚੋਇਸ ਇਲੈਕਟ੍ਰੋਨਿਕਸ ਜਿਹੜੇ ਕਿ ਕਿਚਨਰ ਦੇ ਵਿੱਚ ਵੀ ਹੈ, ਗੋਲਫ ਦੇ ਵਿੱਚ ਵੀ, ਅਤੇ ਨਾਲ ਦੀ ਨਾਲ 16 ਇੰਟਰਮੋਟਰ ਡਰਾਈਵ ਬੈਂਪਟਨ ਦੇ ਵਿੱਚ ਸੀ, ਇਹਦੇ ਯਾਰਡ ਦੇ ਬਿਲਕੁਲ ਲਾਗੇ ਇਹਨਾਂ ਦਾ ਹੈੱਡ ਆਫਿਸ ਹੈ। ਔਰ ਇੱਥੋਂ ਤੁਸੀਂ ਹਰ ਤਰ੍ਹਾਂ ਦਾ ਇਲੈਕਟ੍ਰੋਨਿਕਸ ਦਾ ਸਮਾਨ, ਫਰਿੱਜ, ਸਟੋਵ, ਵਾਸ਼ਰ ਡਰਾਇਰ, ਡਿਸ਼ ਵਾਸ਼ਰ, ਟੈਲੀਵਿਜ਼ਨ ਛੋਟਾ ਤੋਂ ਛੋਟਾ ਅਤੇ ਵੱਡੇ ਤੋਂ ਵੱਡਾ 98 ਇੰਚ ਤੱਕ ਦੇ ਟੀਵੀ ਇਹਨਾਂ ਦੇ ਕੋਲ ਅਵੇਲੇਬਲ ਹੈਗੇ ਨੇ ਜੀ। ਔਰ ਹਾਈ ਐਂਡ ਫਰਨੀਚਰ ਵੀ ਤੁਸੀਂ ਇੱਥੋਂ ਖਰੀਦ ਸਕਦੇ ਹੋ। 905-700-0045 ਇਹਨਾਂ ਦਾ ਫੋਨ ਨੰਬਰ ਹੈ, ਕੋਈ ਵੀ ਇਨਫਰਮੇਸ਼ਨ ਤੁਹਾਨੂੰ ਚਾਹੀਦੀ ਹੋਵੇ ਜੀ। ਐਚਕੇ ਟਾਇਰ ਸੈਂਟਰ ਤੋਂ ਮੈਂ ਗੱਲਬਾਤ ਕਰਨੀ ਹੈ। ਜੇ ਤੁਸੀਂ ਆਪਣੀਆਂ ਕਾਰਾਂ ਵਿੱਚ ਟਰੱਕਾਂ, ਡੰਪ ਟਰੱਕਾਂ, ਟਰੈਕਟਰਾਂ, ਟ੍ਰੇਲਰਾਂ ਦੇ ਟਾਇਰ ਪਾਉਣੇ ਨੇ ਤਾਂ ਐਚਕੇ ਟਾਇਰ ਸੈਂਟਰ 6191 ਅਟਲਾਂਟਿਕ ਡਰਾਈਵ ਤੇ ਤੁਸੀਂ ਪਹੁੰਚ ਸਕਦੇ ਹੋ। ਫੋਨ ਨੰਬਰ ਜਾਣਕਾਰੀ ਲਈ 647-295-4600। ਏਸ਼ੀਅਨ ਫੂਡ ਸੈਂਟਰ ਦੇ ਉਪਰ ਕਰਵਾ ਚੌਥ ਦੀ ਸੇਲ ਜਿਹੜੀ ਅੱਜ ਲੱਗੀ ਹੈ, ਸਾਫ਼ ਸੁਥਰੀਆਂ ਦਾਲਾਂ ਸਬਜ਼ੀਆਂ, ਫਲ ਫਰੂਟ, ਚੰਗੀ ਗਰੋਸਰੀ, ਮਨਿਆਰੀ ਦਾ ਸਮਾਨ ਤੁਸੀਂ ਉੱਥੋਂ ਲੈਣਾ ਚਾਹੁੰਦੇ ਹੋ ਤਾਂ ਏਸ਼ੀਅਨ ਫੂਡ ਸੈਂਟਰ ਦੀ ਆਪਣੀ ਨੇੜਲੀ ਲੋਕੇਸ਼ਨ ਤੇ ਪਹੁੰਚ ਸਕਦੇ ਹੋ। 416-740-3262 ਇਹਨਾਂ ਦਾ ਹੈੱਡ ਆਫਿਸ ਦਾ ਫੋਨ ਨੰਬਰ ਹੈ। ਤੇ ਰਾਜ ਕਾਰਪੇਟ ਐਂਡ ਫਲੋਰਿੰਗ ਦੀ ਆਪਾਂ ਗੱਲ ਕਰਦੇ ਹੁੰਦੇ ਹਾਂ ਕਿ ਜੇ ਤੁਸੀਂ ਰੈਜੀਡੈਂਸ਼ੀਅਲ ਜਾਂ ਫਿਰ ਕਮਰਸ਼ੀਅਲ ਕਾਰਪੇਟ ਪਵਾਉਣੀ ਚਾਹੁੰਦੇ ਹੋ, ਹਾਰਡਵੁੱਡ ਫਲੋਰ, ਲਗਜ਼ਰੀ ਵਾਈਨਲ ਪਲੈਂਕਸ ਲੈਣੀਆਂ ਨੇ, ਲੈਮੀਨੇਟ ਫਲੋਰ ਜਾਂ ਫਿਰ ਰੋਲਰ ਸ਼ੀਟ ਚਾਹੀਦੇ ਨੇ ਤਾਂ ਰਾਜ ਕਾਰਪੇਟ ਐਂਡ ਫਲੋਰਿੰਗ 20 ਬੁਲਕਿੰਸਨ ਰੋਡ ਦੇ ਯੂਨਿਟ ਨੰਬਰ 11-12 ਦੇ ਵਿੱਚ ਨੇ। ਰਾਜ ਹੋਰਾਂ ਦਾ ਫੋਨ ਨੰਬਰ ਜਾਣਕਾਰੀ ਲਈ 416-953-6233 ਇਹਨਾਂ ਦਾ ਫੋਨ ਨੰਬਰ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਗੱਲ ਕਰਿਓ। ਜੇ ਤੁਸੀਂ ਰੀਅਲ ਸਟੇਟ ਦੀ ਕੋਈ ਟ੍ਰਾਂਜੈਕਸ਼ਨ ਕਰਵਾਉਣੀ ਹੈ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਜੀ 905-456-2020 ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਮੀਗ੍ਰੇਸ਼ਨ ਦੇ ਨਾਲ ਸਬੰਧਤ ਕੋਈ ਵੀ ਸੇਵਾਵਾਂ ਤੁਸੀਂ ਲੈਣੀਆਂ ਨੇ ਤਾਂ ਵੰਡਰਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਗੱਲਬਾਤ ਕਰਨੀ ਹੈ। 647-346-3000 ਤੇ ਸੰਪਰਕ ਕੀਤਾ ਜਾ ਸਕਦਾ। ਪੱਪੂ ਹਲਵਾਈ ਦੀ ਗੱਲ ਕਰੀਏ, ਜੇ ਤੁਸੀਂ ਕੇਟਰਿੰਗ ਕਰਵਾਉਣੀ ਚਾਹੁੰਦੇ ਹੋ, ਤੁਸੀਂ ਕੋਈ ਭਵਿੱਖ ਦੇ ਵਿੱਚ ਕੋਈ ਧਾਰਮਿਕ ਜਾਂ ਫਿਰ ਸਮਾਜਿਕ ਈਵੈਂਟ ਰੱਖਿਆ, ਤੁਹਾਨੂੰ ਕੇਟਰਿੰਗ ਚਾਹੀਦੀ, ਤੁਹਾਡੇ ਮਹਿਮਾਨਾਂ ਵਾਸਤੇ ਸਵਾਦਲਾ ਭੋਜਨ ਤੁਸੀਂ ਚਾਹੁੰਦੇ ਹੋ ਤਾਂ ਪੱਪੂ ਹਲਵਾਈ ਨਾਲ ਗੱਲਬਾਤ ਕਰ ਲਿਓ। ਇਹਨਾਂ ਦੇ ਕੋਲ ਆਪਣਾ ਟਰੱਕ ਹੈ ਜੀ, ਲਾਈਵ ਟਰੱਕ, ਤੁਹਾਡੇ ਡਰਾਈਵ ਜਾ ਕੇ ਲਾ ਦੇਣਗੇ ਤੇ ਗਰਮਾ ਗਰਮ ਨਾਨ ਤੇ ਵਧੀਆ ਭੋਜਨ ਪਰੋਸਣਗੇ। ਇਸ ਤੋਂ ਇਲਾਵਾ ਜੇ ਤੁਸੀਂ ਭਾਜੀ ਬਣਵਾਉਣੀ ਹੈ, ਲੱਡੂ ਮੋਟੀ ਬੂੰਦੀ ਵਾਲੇ ਬੜੇ ਮਸ਼ਹੂਰ ਨੇ ਜੀ ਪੱਪੂ ਦੇ, ਔਰ ਇਸ ਤੋਂ ਇਲਾਵਾ ਸੀਰਨੀ ਮਿੱਠੀ ਤੇ ਜਾਂ ਫਿਰ ਨਮਕੀਨ, ਬਦਾਨਾ ਭੁਜੀਆ, ਸ਼ਕਰਪਾਰੇ ਗੋਗਲੇ, ਸਾਰਾ ਕੁਝ ਬਣਾ ਕੇ ਦਿੰਦੇ ਨੇ ਜੀ। ਤੇ ਇਹਨਾਂ ਦੇ ਕੋਲ ਆਪਣਾ ਟੈਂਟ, ਮੇਜ਼, ਕੁਰਸੀਆਂ ਵੀ ਸਾਰਾ ਕੁਝ ਆਪਣਾ ਹੀ ਹੈ ਜੀ। ਇਕੋ ਫੋਨ ਨੰਬਰ ਹੈ ਜੀ 647-388-5453 ਤੇ ਸੰਪਰਕ ਕਰ ਸਕਦੇ ਹੋ ਜੀ। 416-620-1778 ਸਟੂਡੀਓ ਦਾ ਫੋਨ ਨੰਬਰ। ਸੋ ਆਪਾਂ ਗੱਲ ਕਰ ਰਹੇ ਸੀਗੇ ਜੀ ਕਿ ਜੋ ਪੰਜਾਬ ਦੇ ਵਿਚ ਵਾਪਰ ਰਿਹਾ, ਕਿਉਂਕਿ ਵਿਰਸਾ ਵਲਟੋਹਾ ਅਕਾਲੀਆਂ ਦਾ ਕਹਿ ਲਓ ਕਿ ਬੜਾ ਬਕਵਾਸੀ ਜਿਹਾ ਲੀਡਰ ਹੈ ਸੀ, ਹੁਣ ਸਾਬਕਾ ਅਕਾਲੀ ਕਿਹਾ ਜਾ ਸਕਦਾ। ਬੋਲਣ ਲੱਗਿਆ ਅੱਗਾ ਪਿੱਛੇ ਦੇਖਦਾ ਕੋਈ ਨਹੀਂ। ਪਿਛਲੇ ਦਿਨੀ ਉਨ੍ਹਾਂ ਨੇ, ਕਿਉਂਕਿ ਜਦੋਂ ਅਕਾਲੀ ਜਿਹੜੇ ਅੱਡੋ ਫਾਟ ਹੋਏ ਨੇ, ਹਾਲਾਂਕਿ ਚਾਹੇ ਉਹ ਬੇਅਦਬੀ ਵਾਲਾ ਮਾਮਲਾ ਸੀ ਤੇ ਚਾਹੇ ਸੌਦਾ ਸਾਧ ਨੂੰ ਮੁਆਫੀ ਦੇਣ ਵਾਲਾ ਮਾਮਲਾ ਸੀ, ਉਦੋਂ ਹੈ ਤਾਂ ਸਾਰੇ ਇਕੱਠੇ ਸੀ। ਹੁਣ ਜਿਹੜੇ ਅੱਜ ਵਿਰੋਧ ਦੇ ਵਿਚ ਵੀ ਬੈਠੇ ਨੇ, ਬਾਗੀ ਹੋ ਕੇ ਬੈਠੇ ਨੇ, ਚਾਹੇ ਉਹ ਬੀਬੀ ਜਗੀਰ ਕੌਰ ਆ, ਚਾਹੇ ਉਹ ਮਲੂਕੇ ਹੋਰੀ ਨੇ, ਚਾਹੇ ਚੰਦੂ ਮਾਜਰੇ ਹੋਰੀ ਨੇ। ਚੰਦੂ ਮਾਜਰਾ ਤਾਂ ਅਕਾਲੀਆਂ ਦਾ ਕਹਿ ਲਓ ਕਿ ਹਿਰਦੇ ਵਲੂੰਦਰ ਡਿਪਾਰਟਮੈਂਟ ਹੁੰਦਾ ਸੀ ਨਾ, ਹਰ ਨਿੱਕੀ ਨਿੱਕੀ ਗੱਲ ਦੇ ਉੱਪਰ ਹਿਰਦਾ ਵਲੂੰਦਰਿਆ ਜਾਂਦਾ ਸੀ। ਔਰ ਚੰਦੂ ਮਾਜਰੇ ਹੋਰਾਂ ਦਾ ਸਭ ਤੋਂ ਪਹਿਲਾਂ ਬਿਆਨ ਆਇਆ ਸੀ ਕਿ ਸੌਦਾ ਸਾਧ ਨੂੰ ਮੁਆਫ਼ ਕਰਨਾ ਸੁਖਬੀਰ ਬਾਦਲ ਤੇ ਅਕਾਲ ਤਖ਼ਤ ਉਨ੍ਹਾਂ ਦਾ ਬਹੁਤ ਦੂਰਅੰਦੇਸ਼ੀ ਵਾਲਾ ਫੈਸਲਾ ਹੈ। ਇਹ ਬਿਆਨ ਜਿਹੜਾ ਸੀਗਾ ਚੰਦੂ ਮਾਜਰੇ ਨੇ ਦਿੱਤਾ ਸੀ। ਹੁਣ ਚਾਹੇ ਉਥੋਂ ਵਾਲੇ ਸੋਚੇ ਹੋਰੀ ਸਨ, ਚਾਹੇ ਲਗਾਹ ਕਹਿ ਲਓ, ਚਾਹੇ ਬ੍ਰਹਮਪੁਰੇ ਸਨ, ਚਾਹੇ ਢੀਂਟ ਸੋਰੀ ਸਨ, ਸਾਰੇ ਕੁਝ ਹੈ ਤੇ ਇਹ ਇਕੱਠੇ ਸੀ ਨਾ। ਹੁਣ ਜਦੋਂ ਫਿਰ ਇਹ ਕੁਰਸੀਆਂ ਜਾਂਦੀਆਂ ਲੱਗੀਆਂ ਤੇ ਫਿਰ ਇਹਨਾਂ ਦੇ ਵਿਚ ਬਗਾਵਤ ਆਈ ਆ, ਫਿਰ ਅਕਾਲ ਤਖ਼ਤ ਸਾਹਿਬ ਕੋਲ ਪਹੁੰਚੇ। ਅਕਾਲ ਤਖ਼ਤ ਨੇ ਵੀ ਉਸ ਵੇਲੇ ਜਿਹੜੇ ਜਿੰਨੇ ਇਹ ਮੰਤਰੀ ਮੰਡਲ ਦੇ ਵਿਚ ਕੈਬਨਿਟ ਦੇ ਵਿਚ ਸਨ, ਦੋਨੇ ਤਰ੍ਹਾਂ ਵਾਲੇ, ਸਾਰਿਆਂ ਨੂੰ ਤਲਬ ਕਰਕੇ ਕਿਹਾ ਕਿ ਭਾਈ ਆ ਕੇ ਆਪਣਾ ਸਪਸ਼ਟੀਕਰਨ ਦਿਓ। ਔਰ ਉਸ ਸਪਸ਼ਟੀਕਰਨ ਨੂੰ ਲੈ ਕੇ ਵੀ ਇਹ ਵਲਟੋਏ ਹੋ ਰਹੀ ਅਵਾ ਤਵਾ ਬੋਲਦੇ ਰਹੇ। ਔਰ ਇਨ੍ਹਾਂ ਨੇ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਕਿ ਕਾਰਜਕਾਰੀ ਜਥੇਦਾਰ ਰਹੇ ਨੇ ਅਕਾਲ ਤਖ਼ਤ ਸਾਹਿਬ ਦੇ, ਹੁਣ ਦਮਦਮਾ ਸਾਹਿਬ ਦੇ ਜਥੇਦਾਰ ਨੇ, ਉਨ੍ਹਾਂ ਦੇ ਉਪਰ ਮੀਡੀਆ ਦੇ ਵਿਚ ਵੀ ਊਲ ਜਲੂਲ ਬੋਲਿਆ ਤੇ ਜਿਹੜਾ ਇਨ੍ਹਾਂ ਦਾ ਇਕ ਡਿਪਾਰਟਮੈਂਟ ਬਣਾਇਆ ਡਿਜੀਟਲ, ਜਿਹੜਾ ਸੋਸ਼ਲ ਮੀਡੀਆ ਦੇ ਉਪਰ ਟਰੋਲ ਆਰਮੀ ਬਣਾਈ ਹੈ, ਔਰ ਉਸ ਟਰੋਲ ਆਰਮੀ ਨੇ ਹਰਪ੍ਰੀਤ ਸਿੰਘ ਉਹਦੀਆਂ ਧੀਆਂ ਬਾਰੇ ਬਹੁਤ ਬਕਵਾਸ ਕੀਤਾ ਸੋਸ਼ਲ ਮੀਡੀਆ ਤੇ। ਇਸ ਤੋਂ ਇਲਾਵਾ ਗਿਆਨੀ ਰਘਬੀਰ ਸਿੰਘ ਹੋਰਾਂ ਦੇ ਬੱਚੇ ਜਿਹੜੇ ਕਿ ਬਾਹਰ ਨੇ, ਉਨ੍ਹਾਂ ਦੇ ਬਾਰੇ ਰੇਕੀ ਕਰਨ ਦੀ ਕੋਸ਼ਿਸ਼ ਕੀਤੀ, ਗੱਲ ਕੀ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਨ੍ਹਾਂ ਨੂੰ ਬਲੈਕਮੇਲ ਕੀਤਾ ਜਾਵੇ। ਔਰ ਅੱਜ ਜਦੋਂ ਗਿਆਨੀ ਰਘਬੀਰ ਸਿੰਘ ਹੋਰਾਂ ਨੇ ਇਹ ਗੱਲ ਪ੍ਰੈਸ ਜਿਹੜੀ ਆ ਉਹ ਆਪਣੇ ਵੀਡੀਓ ਦੇ ਵਿਚ ਜ਼ਾਹਰ ਕੀਤੀ ਕਿ ਮੈਂ ਪਿਛਲੇ ਦਿਨੀ ਬਿਮਾਰ ਸੀ ਤੇ ਇਹ ਮੇਰੀ ਬਿਮਾਰੀ ਦਾ ਪਤਾ ਲੈਣ ਦੇ ਬਹਾਨੇ ਮੇਰੇ ਕੋਲ ਆਇਆ ਬਟਵਾ, ਤੇ ਇਨ੍ਹਾਂ ਨੇ ਡਾਇਰੈਕਟ ਧਮਕੀ ਦਿੱਤੀ ਵੀ ਜੇ ਤੁਸੀਂ ਕੁਝ ਅਜਿਹਾ ਕੀਤਾ, ਸੁਖਬੀਰ ਬਾਦਲ ਦੇ ਅਗੇਂਸਟ ਕੋਈ ਗੱਲ ਕੀਤੀ ਤੇ ਆਪਣਾ ਪੜਿਆ ਵਿਚਾਰ ਲਿਓ। ਹੁਣ ਜਦੋਂ ਅੱਜ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਬੜੇ ਭਰੇ ਮਨ ਦੇ ਨਾਲ ਅੱਖਾਂ 'ਚ ਹੰਝੂ ਲੈ ਕੇ ਇਹ ਸਾਰੀ ਵਿਥਿਆ ਦੱਸੀ ਆ ਵੀ ਇਨ੍ਹਾਂ ਨੇ, ਕਿਉਂਕਿ ਮੈਂ ਇੱਕ ਜਥੇਦਾਰ ਵੀ ਹਾਂ ਪਰ ਉਸ ਤੋਂ ਇਲਾਵਾ ਮੈਂ ਧੀਆਂ ਦਾ ਬਾਪ ਵੀ ਹਾਂ, ਵੀ ਜਿਹੜੀ ਇਨ੍ਹਾਂ ਦੀ ਅਕਾਲੀਆਂ ਦੀ ਟਰੋਲ ਆਰਮੀ ਜੋ ਕੁਝ ਕਰ ਰਹੀ ਆ ਵੀ ਮੈਂ ਉਹ ਤੋਂ ਬਹੁਤ ਦੁਖੀ ਹਾਂ ਤੇ ਮੈਂ ਇਹ ਸੇਵਾ ਹੋਰ ਨਹੀਂ ਨਿਭਾ ਸਕਦਾ। ਤੇ ਉਸ ਤੋਂ ਬਾਅਦ ਗਿਆਨੀ ਰਘਬੀਰ ਸਿੰਘ ਹੋਰਾਂ ਨੇ ਜਿਹੜਾ ਬਿਆਨ ਦਿੱਤਾ, ਫਿਰ ਉਹ ਇਕਦਮ ਹਰਕਤ 'ਚ ਆਉਂਦੇ ਨੇ, ਉਹ ਵਲਟੋਏ ਦੀ ਸਾਰੀ ਜਿਹੜੀ ਪਿਛਲੀ ਕਰਤੂਤ ਆ ਉਹ ਦੱਸਦੇ ਨੇ ਤੇ ਉਹ ਕਹਿੰਦੇ ਨੇ ਕਿ ਮੈਂ SGPC ਦੇ ਪ੍ਰਧਾਨ SGPC ਨੂੰ ਇਹ ਗੱਲ ਇਹ ਆਦੇਸ਼ ਦਿੰਦਾ ਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਅਸਤੀਫਾ ਮਨਜ਼ੂਰ ਨਾ ਕੀਤਾ ਜਾਵੇ, ਤੇ ਜੇ ਉਹ ਅਸਤੀਫਾ ਮਨਜ਼ੂਰ ਕਰਦੇ ਨੇ ਤਾਂ ਅਸੀਂ ਜਿਹੜੇ ਬਾਕੀ ਦੇ ਚਾਰ ਜਥੇਦਾਰ ਆ ਅਸੀਂ ਵੀ ਰਿਜ਼ਾਈਨ ਕਰਾਂਗੇ। ਏਡਾ ਤਕੜਾ ਸਟੈਂਡ ਪਹਿਲਾਂ ਮੇਰੇ ਖਿਆਲ ਦੇ ਵਿਚ ਜਥੇਦਾਰ ਨੇ ਕਦੇ ਨਹੀਂ ਲਿਆ। ਪਰ ਇੱਥੇ SGPC ਦੀ ਚੁੱਪ ਜਿਹੜੀ ਆ ਉਹ ਬਹੁਤ ਸਾਰੇ ਸਵਾਲ ਖੜੇ ਕਰਦੀ ਆ। ਔਰ ਜਿਹੜੇ ਮਾੜੇ ਮੋਟੇ ਅਕਾਲੀ ਥੋੜੇ ਬਹੁਤੇ ਸਹਿਕਦੇ ਸਨ ਨਾ, ਮੈਨੂੰ ਲੱਗਦਾ ਕਿ ਜਿਹੜਾ ਨਵਾਂ ਘਟਨਾਕ੍ਰਮ ਡਿਵੈਲਪ ਹੋ ਰਿਹਾ ਉਹ ਨਹੀਂ ਬਚਦੇ ਲੱਗਦੇ, ਤੇ ਜਿਹੜਾ ਵਲਟੋਆ ਆਪਣੇ ਆਪ ਨੂੰ ਬੜਾ ਕਹਿ ਲਓ ਕਿ ਬੁਰਸ਼ਾਗਰਦੀ ਕਰਦਾ ਤੇ ਬਦਮਾਸ਼ ਸਮਝਦਾ, ਇਹ ਵੀ ਜਿਹੜਾ ਜਿਸ ਢੰਗ ਦੇ ਨਾਲ ਝਾੜ ਕੇ ਸੁੱਕਣਾ ਪਾਇਆ ਲੱਗਦਾ ਨਹੀਂ ਵੀ ਛੇਤੀ ਕੀਤੇ ਇਹਨੂੰ ਕੋਈ ਮੂੰਹ ਲਾਊਗਾ, ਕਿਉਂਕਿ ਇਹ ਸ਼ੁਰੂ ਤੋਂ ਜਥੇਦਾਰਾਂ ਨੂੰ ਅਕਾਲ ਤਖ਼ਤ ਨੂੰ ਆਪਣੀ ਸਿਆਸਤ ਲਈ ਵਰਤਦੇ ਆਏ ਆ। ਉਦਾਂ ਕਹਿੰਦੇ ਅਸੀਂ ਰਿਕਾਰਡ ਬਹੁਤ ਕਰਦੇ ਹਾਂ, ਸਤਿਕਾਰ ਬਹੁਤ ਕਰਦੇ ਹਾਂ ਜੀ, ਜੋ ਉਹ ਹੁਕਮ ਕਰਨਗੇ ਉਨ੍ਹਾਂ ਦਾ ਹੁਕਮ ਸਿਰ ਮੱਥੇ, ਬਾਹਰ ਲੋਕਾਂ ਕੋਲ ਹੈਗਾ ਹੁਕਮ ਸਿਰ ਮੱਥੇ, ਤੇ ਅੰਦਰੋਂ ਫਿਰ ਧਮਕਾਉਂਦੇ ਵੀ ਆ ਤੇ ਉਹਨਾਂ ਦੇ ਟੱਬਰ ਵੀ ਨੌਲਦੇ ਆ, ਤੇ ਈਵਨ ਦੋ ਉਹਦੇ ਨੂੰ ਜਿਵੇਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਕਿਹਾ ਕਿ ਮੇਰੀ ਜਾਤ ਵੀ ਨੌਲੀ ਹੈ ਤੇ ਆਪਣੇ ਆਪ ਨੂੰ ਸਿੱਖ ਸਮਝਦੇ ਆ। ਪਰ ਜਿਹੜਾ ਅੱਜ ਸਟੈਂਡ ਗਿਆਨੀ ਰਘਵੀਰ ਸਿੰਘ ਹੋਰਾਂ ਨੇ ਲਿਆ, ਉਹਨਾਂ ਦਾ ਬਿਆਨ ਸੁਣ ਕੇ ਤੇ ਉਹਨਾਂ ਦੇ ਟੋਨ ਸੁਣ ਕੇ ਸਵਾਦ ਜ਼ਰੂਰ ਆਇਆ। ਮੇਰੇ ਨਾਲ ਪਹਿਲਾਂ ਜਗਮੀਤ ਸਿੰਘ ਹੋਰੀ ਨੇ ਤੇ ਉਸ ਤੋਂ ਬਾਅਦ ਜਸਵੀਰ ਸਿੰਘ ਹੁੰਦਲ ਹੋਰੀ ਨੇ, ਉਹਨਾਂ ਨੂੰ ਵੀ ਗੱਲਬਾਤ ਕਰ ਰਹੇ ਹਾਂ। ਜਗਮੀਤ ਸਿੰਘ ਜੀ ਆਇਆਂ ਨੂੰ ਜਗਮੀਤ ਸਿੰਘ ਜੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ ਰਾਣਾ ਜੀ।
ਹਾਂਜੀ ਕੀ ਹਾਲ ਚਾਲ?
ਬਸ ਠੀਕ ਠਾਕ ਜੀ। ਜਿਹੜਾ ਇਹ ਐਪੀਸੋਡ ਸ਼ੁਰੂ ਹੋਇਆ ਵੈਸੇ ਤਾਂ ਆਪਾਂ ਨੂੰ ਮੈਨੂੰ ਲੱਗਦਾ ਕਿ ਇੱਕ ਬਾਣੀ ਦੀ ਤੁਕ ਹੈ, ਜਦ ਬਾਣ ਲਾ ਗਏ ਕਿਸੇ ਲੈਵਲ ਤੱਕ, ਜਿਹੜੀ ਹੁਣ ਤੱਕ ਅਕਾਲੀ ਦਲ ਦੀ ਗੁੰਡਾਗਰਦੀ, ਬੁਰਸ਼ਾਗਰਦੀ ਜਾਂ ਵਧੀਕੀਆਂ ਨੂੰ ਅੱਖੋਂ ਪਰੋਖੇ ਕੀਤਾ ਜਾਂਦਾ ਰਿਹਾ, ਉਹਦੇ ਵਿਚ ਕਿਸੇ ਹੱਦ ਤੱਕ ਅਕਾਲ ਤਖ਼ਤ ਸਾਹਿਬ ਦੇ ਸਤਿਕਾਰਯੋਗ ਜਥੇਦਾਰ ਸਾਹਿਬਾਨ ਵੀ
ਇਨਵੋਲਵਡ ਰਹੇ,
ਮੈਨੂੰ ਲੱਗਦਾ ਇਨਵੋਲਵਡ ਸੀਗੇ
ਜੀ।
ਕਿਉਂਕਿ ਜਦੋਂ ਉਸ ਸੀਟ ਤੇ ਚਲੇ ਗਏ ਸੀ, ਉਸ ਪੋਜੀਸ਼ਨ ਤੇ ਚਲੇ ਗਏ ਸੀ, ਸਾਡੀ ਸੁਪਰੀਮ ਹਸਤੀ ਸੁਪਰੀਮ ਕੋਰਟ ਤੇ, ਉੱਥੇ ਕੋਈ ਸਾਡੀ ਸੁਪਰੀਮ ਕੋਰਟ ਆ ਉਹਦੇ ਤੇ ਕੋਈ ਵੀ ਚਲਿਆ ਗਿਆ, ਉਦੋਂ ਅਗਰ ਕੋਈ ਵੀ ਇਨਸਾਨ ਇਹ ਸਮਝਦਾ ਕਿ ਮੈਂ ਕਿਸੇ ਦਾ ਦਬਾਅ ਜਾਂ ਮੈਂ ਕਿਸੇ ਦਾ ਇੰਪਲਾਈ ਆ, ਤਾਂ ਮੈਨੂੰ ਲੱਗਦਾ ਉਹ ਉਸ ਸੀਟ ਦੇ ਕਾਬਲ ਨਹੀਂ। ਤੇ ਹੁਣ ਜਦੋਂ ਆਪਣੇ ਤੇ ਬਣ ਆਈ, ਦੂਜਿਆਂ ਦੇ ਲੱਗੀ ਬਸੰਤਰ ਹੁੰਦੀ ਹੈ ਤੇ ਘਰੇ ਲੱਗੀ ਅੱਗ ਹੁੰਦੀ ਹੈ, ਜਦੋਂ ਆਪਣੇ ਤੇ ਬਣ ਆਈ ਤਾਂ ਅੱਜ ਅਕਾਲੀ ਦਲ ਨੂੰ ਮਾੜਾ ਕਿਹਾ ਗਿਆ। ਯੈਸ, ਦੂਸਰੇ ਪਾਸੇ ਜਿਹੜੀ ਤੁਸੀਂ ਗੱਲ ਲੰਬੀ ਕੀਤੀ ਹੈ, ਤੁਸੀਂ ਆਲਰੇਡੀ ਦੱਸ ਦਿੱਤਾ ਕਿ ਕਿਸੇ ਜਥੇਦਾਰ ਦੇ ਪਰਿਵਾਰ ਤੱਕ ਨੂੰ ਵੀ ਜਾਣ ਵਾਲੇ ਜਿਹੜੇ ਅਕਾਲੀ ਨੇ, ਕੀ ਉਹ ਲੋਕ ਅੱਜ ਹੱਕ ਰੱਖਦੇ ਨੇ ਕਿ ਅਸੀਂ ਸਿੱਖ ਕੌਮ ਦੀ ਸਿਰ ਮੋਰ ਜਾਂ ਸਿੱਖ ਕੌਮ ਦੀ ਆਪਣੀ ਜਥੇਬੰਦੀ ਅਕਾਲੀ ਦਲ? ਔਰ ਦੂਸਰੇ ਪਾਸੇ ਜਿਹੜਾ ਤੁਸੀਂ ਕਿਹਾ ਕਿ ਐਸ ਜੀ ਪੀ ਸੀ ਦੀ ਚੁੱਪੀ, ਜਿਸ ਪਾਰਟੀ ਦਾ ਪ੍ਰਧਾਨ ਅਕਾਲ ਤਖ਼ਤ ਨੇ ਪੰਥ ਦੇ ਵਿਚੋਂ ਤਨਖਾਹੀਆ ਕਰਾਰ ਦਿੱਤਾ ਹੋਵੇ, ਕੀ ਆਪਣੇ ਸਿੱਖ ਸਮਾਜ ਨੂੰ, ਮੇਰਾ ਸਵਾਲ ਹੈ ਕਿ ਕੀ ਉਸ ਪਾਰਟੀ ਦੇ ਪ੍ਰਧਾਨ ਨੂੰ, ਜਿਹਦਾ ਪ੍ਰਧਾਨ ਨੂੰ ਅਕਾਲ ਤਖ਼ਤ ਨੇ ਤਨਖਾਹੀਆ ਕਰਾਰ ਦੇ ਦਿੱਤਾ, ਉਸ ਪਾਰਟੀ ਦੇ ਹੋਰ ਵਿੰਗਸ ਹੈ ਜਿਹੜੇ, ਉਨ੍ਹਾਂ ਲੋਕਾਂ ਨੂੰ ਜੇ ਆਪਣੇ ਆਪ ਨੂੰ ਸਿੱਖ ਸਮਝਦੇ ਤਾਂ ਉਨ੍ਹਾਂ ਨੂੰ ਆਪਣੇ ਅਹੁਦਿਆਂ ਤੇ ਬਣੇ ਰਹਿਣ ਦਾ ਇਖਲਾਕੀ ਫਰਜ਼ ਹੈਗਾ? ਤੇ ਦੂਸਰੀ ਗੱਲ ਜਿਹੜੀ ਤੁਸੀਂ ਆਪਣੇ ਬਟੋਆ ਸਾਹਿਬ ਦੀ ਕੀਤੀ ਹੈ, ਮੈਂ ਤਾਂ ਇਹ ਕਹੂੰਗਾ ਕਿ ਬਟੋਆ ਦੀ ਅਕਾਲੀਆਂ ਦੀ ਕੰਗਣਾ ਰਣੌਤ ਹੈ, ਤੇ ਫਿਰ ਉਹਦਾ ਨਿੰਦਣਾ ਸਲਾਉਣਾ
ਬਿਨਾਂ ਸ਼ੱਕ ਜੀ। ਔਰ ਸਾਡੇ ਦੁਆਬੇ ਦੇ ਵਿਚ ਨਾ ਬਲਟੋ ਹੁੰਦੇ ਸੀ ਜਿਹੜੇ, ਨਾ ਜਿਨ੍ਹਾਂ ਚ ਦੁੱਧ ਪਾ ਕੇ ਜਾਂਦੇ ਹੁੰਦੇ ਸੀ, ਜਿਹੜੇ ਪਿੱਤਲ ਦੇ ਹੁੰਦੇ ਸੀ, ਉਹਨੂੰ ਜਦੋਂ ਡਰੰਮ ਵੀ ਕਿਹਾ ਜਾ ਸਕਦਾ, ਕਈ ਥਾਵਾਂ ਦੇ ਉੱਪਰ ਮਟਕੇ ਵੀ ਕਿਹਾ ਜਾ, ਸਾਡੇ ਵੱਲ ਉਹਨੂੰ ਵਲਟੋ ਕਹਿੰਦੇ ਆ, ਤੇ ਮੈਨੂੰ ਲੱਗਦਾ ਵੀ ਜਥੇਦਾਰਾਂ ਨੇ ਵਲਟੋ ਧੋ ਕੇ ਮੂਧਾ ਮਾਰਤਾ।
ਨਾ ਨਾ ਨਾ, ਇਹ ਵਲਟੋ ਹੋਰ ਵੀ ਸੁਣ ਲਓ, ਇਹ ਜਿਹੜੇ ਇਹ ਅਕਾਲੀ ਲੀਡਰ ਨੇ, ਇੱਕ ਸਾਡੇ ਇਲਾਕੇ ਦੇ ਵਿਚ ਵੀ, ਮੇਰਾ ਇਲਾਕਾ ਮੁਕਤਸਰ ਸਾਹਿਬ ਦਾ ਹੈ, ਉੱਥੇ ਕਿ ਤਕੜੇ ਜਥੇਦਾਰ ਹੋਏ ਨੇ, ਜਥੇਦਾਰ ਕੋਲਿਆਂ ਵਾਲੀ,
ਹਾਂਜੀ,
ਮੈਨੂੰ ਨਾ ਲੈਣ ਚ ਵੀ ਕੋਈ ਝਿਜਕ ਨੀ, ਉਹ ਵੀ ਕਿਸੇ ਟਾਈਮ ਤੇ ਕਹਿੰਦੇ ਵੀ ਉਹੀ ਜਿਹੜੇ ਤੁਸੀਂ ਵਲਟੋ ਕਹਿੰਦੇ, ਵਲਟੋਆਂ ਨਾਲ ਦੁੱਧ ਢੋਂਦੇ ਹੁੰਦੇ ਸੀ ਮਲੋਟ ਮੰਡੀ ਚ, ਪਰ ਜਿਹੜਾ ਸ਼ਾਮ ਵਾਲਾ ਦੁੱਧ ਹੁੰਦਾ ਸੀ ਉਹਨੂੰ ਪੀ ਕੇ ਸਾਰੇ ਲੋਕ ਡਿੱਗਦੇ ਹੀ ਹੁੰਦੇ ਸੀ, ਤੁਸੀਂ ਸਮਝ ਲਓ ਕਿ ਕੀ ਹੋਊਗਾ।
ਇਹ ਬਹੁਤੇ ਬਲੈਕ ਹੀ ਜਿਹੜੇ ਉਹ ਦੁੱਧ ਵਾਲੇ ਡਰੰਮਾਂ ਦੇ ਵਿੱਚ ਹੀ ਸ਼ਰਾਬ ਵਰਤਾਉਂਦੇ ਹੁੰਦੇ ਸੀ,
ਇਹ ਲੋਕ ਸਾਡੇ ਜਥੇਦਾਰ ਬਣੇ ਜੀ, ਇਹੋ ਜਿਹੇ
ਕਰੈਕਟਰ ਜੀ, ਬਿਨਾਂ ਸ਼ੱਕ ਬਹੁਤ ਬਹੁਤ ਧੰਨਵਾਦ ਜੀ।
ਸਾਡੀ ਕੌਮ ਦਾ ਵਸੇਬਾ ਕਿਵੇਂ ਹੋਣਾ? ਯੈਸ, ਜੇ ਉਨ੍ਹਾਂ ਨੂੰ ਇਤਰਾਜ਼ ਸੀਗਾ, ਅੱਜ ਬਲਟੋਆ ਸਾਹਿਬ ਨੂੰ ਪਤਾ ਲੱਗ ਗਿਆ ਕਿ ਆਰ ਐਸ ਐਸ ਦਖਲ ਦੇ ਰਹੀ ਅਕਾਲ
ਤਖ਼ਤ,
ਜਦੋਂ ਤੱਕ ਅਕਾਲ ਤਖ਼ਤ ਦੇ ਜਥੇਦਾਰਾਂ ਨੇ ਕਿਸੇ ਕਦੇ ਸਾਧ ਨੂੰ ਸੌਦੇ ਨੂੰ ਮਾਫ਼ੀ ਦਿੱਤੀ, ਕਦੇ ਤੁਹਾਡੇ ਆਖਿਆ ਕਿਸੇ ਨੂੰ ਕੱਢ ਦਿੱਤਾ, ਕਦੇ ਕਿਸੇ ਨੂੰ, ਉਦੇ ਆਰ ਐਸ ਐਸ ਚੰਗੀ ਸੀ ਤੇ ਅੱਜ ਆਰ ਐਸ ਐਸ ਮਾੜੀ ਹੋ।
ਹੁਣ ਗਿਆਨੀ ਹਰਪ੍ਰੀਤ ਸਿੰਘ, ਗਿਆਨੀ ਹਰਪ੍ਰੀਤ ਸਿੰਘ ਨਿਕਲਿਆ ਤੇ ਬਾਦਲਾਂ ਦੇ ਲਫਾਫੇ ਚੋਂ ਸੀ ਨਾ,
ਮੇਰੀ ਗੱਲ ਯਾਦ ਰੱਖੋ, ਐਂਡ ਆਫ ਡੇ ਇਹ ਸਾਰੀਆਂ ਅਕਾਲੀ ਧਿਰਾਂ ਜਿਨ੍ਹਾਂ ਨੂੰ ਤੁਸੀਂ ਚੰਗਾ ਰਗੜਾ ਲਾ ਦਿੱਤਾ, ਚਾਹੇ ਉਹ ਸੁਧਾਰਵਾਦੀ ਹੈ ਤੇ ਚਾਹੇ ਨਿਗਾਰਵਾਦੀ ਹੈ, ਇਹ ਸਾਰਿਆਂ ਨੇ ਡਿੱਗਣਾ ਉਸੇ ਆਰ ਐਸ ਐਸ ਤੇ ਬੀਜੇਪੀ ਦੀ ਝੋਲੀ ਚ, ਇਹ ਵੀ ਮੇਰੀ ਗੱਲ
ਬਿਨਾਂ ਸ਼ੱਕ ਬਿਨਾਂ ਸ਼ੱਕ। ਔਰ ਦੂਜੀ ਚੀਜ਼ ਹੈ ਵੀ ਜਦੋਂ ਹਰਪ੍ਰੀਤ ਸਿੰਘ ਨੂੰ ਬਾਦਲਾਂ ਨੇ ਆਪਣੇ ਲਫਾਫੇ ਚੋਂ ਕੱਢਿਆ ਸੀ, ਉਦੋਂ ਵੀ ਤਾਂ ਵਲਟੋਆ ਉੱਥੇ ਸੀ ਨਾ, ਉਦੋਂ ਨੀ ਸੀ ਪਤਾ ਵੀ ਇਹ ਆਰ ਐਸ ਐਸ ਵਾਲਾ?
ਹਾਂਜੀ, ਔਰ ਉਦੋਂ ਟੂ ਬੀ ਆਨੈਸਟ, ਸੋਰੀ, ਹੁਣ ਜਿਹੜੀ ਉਹ ਪੋਜੀਸ਼ਨ ਤੇ ਬੈਠੇ ਨੇ ਉਹਨਾਂ ਨੂੰ ਇੰਨੇ ਇਰਰਿਸਪੈਕਟੇਬਲ ਸ਼ਬਦ ਮੇਰੇ, ਮੈਂ ਬੋਲ ਨੀ ਸਕਦਾ, ਪਰ ਕੀ ਸੀਗਾ ਕਿ ਹਰਪ੍ਰੀਤ ਸਿੰਘ ਦੀ ਜਿਹੜੀ ਵਿਚਾਰਿਆਂ ਦੀ ਲਾਈਫ ਸਟੋਰੀ ਹੈ, ਉਹਨਾਂ ਨੂੰ ਉਹਨਾਂ ਨੇ ਇੱਕ ਕਰਿੰਦਾ ਬਣਾ ਕੇ,
ਜਥੇਦਾਰ
ਬਣਾ ਕੇ ਨੀ, ਆਪਣੇ ਵੱਲੋਂ ਕਰਿੰਦਾ ਬਣਾ ਕੇ ਭੇਜਿਆ ਸੀ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਜਿਹੜੇ ਜਿਹੜੀ ਇਹਨਾਂ ਦੇ ਸਾਡੇ ਇਹਨਾਂ ਤੇ ਆਸਾਨ ਨੇ, ਤਾਂ ਉਸ ਆਸਾਨਾਂ ਦੇ ਥੱਲੇ ਇਹ ਬੰਦਾ ਕਦੇ ਵੀ ਬੋਲ ਨਹੀਂ ਸਕੂਗਾ। ਪਰ ਇਹ ਨੀ ਸੋਚਿਆ ਕਿ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਤਖ਼ਤ ਤੇ ਬੈਠ ਗਏ ਤਾਂ ਉਹ ਵੀ ਕੁਛ ਨਾ ਕੁਛ ਆਪਣੀ ਕਲਾ ਵਰਤਾਉਣਗੇ,
ਬਿਨਾਂ ਸ਼ੱਕ
ਹਰਪ੍ਰੀਤ ਸਿੰਘ ਨੂੰ ਕੋਈ ਅਕਲ ਆਊਗੀ,
ਬਿਨਾਂ ਸ਼ੱਕ। ਬਹੁਤ ਬਹੁਤ ਧੰਨਵਾਦ ਸਰ,
ਬਹੁਤ ਧੰਨਵਾਦ।
ਖਾਲਸਾ ਕੀ ਹਾਲ ਚਾਲ ਨੇ, ਠੀਕ ਠਾਕ ਹੋ?
ਚੜ੍ਹਦੀ ਕਲਾ ਤੁਸੀਂ ਸੁਣਾਓ ਜੀ?
ਬਸ ਵਧੀਆ ਵਧੀਆ, ਮੌਸਮ ਬੜਾ ਠੰਡਾ ਕੀਤਾ, ਕਦੇ ਤੁਸੀਂ ਤੱਤਾ ਕਰ ਦਿੰਦੇ ਹੋ ਕਦੇ ਠੰਡਾ ਕਰ ਦਿੰਦੇ ਹੋ। ਅਕਤੂਬਰ ਦਾ ਅਖੀਰ ਆਉਣ ਲੱਗਾ ਤੇ ਢੇਲੀ ਜਿਹੜੀ ਹੈ ਜੀ ਕਹਿੰਦੇ ਫੇਰ ਘੱਟ ਜਾਣੀ ਆ। ਕੱਲ ਇਨਫਲੇਸ਼ਨ ਦਰ ਜਿਹੜੀ ਹੈ ਜੀ 1.6 ਰਹਿ ਗਈ, ਤਾਂ ਆਪਾਂ ਪਿਛਲੀ ਵਾਰੀ ਗੱਲ ਕਰਦੇ ਸੀ ਵੀ ਜਦੋਂ 2% ਤੇ ਵੀ ਆਈ ਸੀਗੀ ਤੇ ਜੇ ਉਹਦੇ ਵਿੱਚੋਂ ਗੈਸ ਤੇ ਮੌਰਗੇਜ ਕੱਢਦੀ ਹੈ 1.3 ਦੇ ਲਾਗੇ ਛਾਗੇ ਆ ਢੁੱਕਦੀ ਆ, ਤੇ ਹੁਣ 1.6 ਜਿਹੜੀ ਹੈ ਜੀ ਕਿਉਂਕਿ ਗੈਸ ਦੀਆਂ ਪ੍ਰਾਈਜ਼ਾਂ ਘੱਟ ਗਈਆਂ ਇਸ ਕਰਕੇ ਆ ਗਈ ਹੈ, ਤੇ ਜੇ ਹੁਣ ਇਹਦੇ ਵਿੱਚੋਂ ਇਹ ਦੋਨੇ ਚੀਜ਼ਾਂ ਕੱਢਤੀਆਂ ਜਾਣ ਤੇ ਇਹ ਅੰਡਰ 1 ਆ ਜਾਂਦੀ ਆ, ਤੇ ਜਿਹੜੀ ਡੀਫਲੇਸ਼ਨ ਆ ਉਹਨੂੰ ਕਹਿ ਲਓ ਕਿ ਸਾਡਾ ਸਿਸਟਮ ਖਾਸ ਕਰਕੇ ਸਾਡੀਆਂ ਬੈਂਕਾਂ ਜਿਹੜੀਆਂ ਉਹ ਬਿਲਕੁਲ ਪਸੰਦ ਨਹੀਂ ਕਰਦੀਆਂ। ਆਉਣ ਵਾਲੇ ਸਮੇਂ ਤੋਂ ਕੀ ਉਮੀਦ ਆ ਤੇ ਮੌਜੂਦਾ ਟਾਈਮ ਦੇ ਵਿੱਚ ਆਮ ਜਨਤਾ ਦਾ ਕੀ ਹਾਲ ਆ?
ਦੇਖੋ ਜੀ, ਇੰਟਰਸਟ ਰੇਟ ਡੈਫੀਨੇਟਲੀ ਲੱਗਦਾ ਜੀ 50 ਪੁਆਇੰਟ ਘਟਣਗੇ, 50-50 ਬੇਸਿਸ ਪੁਆਇੰਟ ਘਟਾਓਗੇ, ਪਰ ਉਹਦਾ ਵੀ ਕੋਈ ਜ਼ਿਆਦਾ ਫਰਕ ਨਹੀਂ ਪੈਣਾ ਜੀ ਮਾਰਕੀਟ ਦੇ ਉੱਤੇ, ਕਿਉਂਕਿ ਵੇਖੋ 0.75 ਬੇਸਿਸ ਪੁਆਇੰਟ ਘਟੇ ਨੇ ਤਾਂ ਉਹਦੇ ਵਿੱਚ ਥੋੜੀ ਬਹੁਤੀ ਵੀ ਹਿਲਜੁਲ ਨਹੀਂ ਹੋਈ, ਕਿਉਂਕਿ ਜਦੋਂ 4% ਰੇਟ ਵਧਿਆ ਹੋਵੇ ਉੱਥੋਂ 1% ਨਾਲ ਕੀ ਫਰਕ ਪੈਂਦਾ ਜੀ? ਹੁਣ ਦੇਖਣ ਵਾਲੀ ਇਹ ਗੱਲ ਆ ਕਿ ਜਿਹੜੇ ਭੈਣ ਭਰਾਵਾਂ ਦੀ ਮੌਰਗੇਜ 1.75 ਜਾਂ 2% ਜਾਂ 2% ਤੋਂ ਥੱਲੇ ਸੀ ਉਹ ਵੱਧ ਕੇ 6% 7% ਤੇ ਹੋ ਗਈ, ਉਹ ਕਹਿੰਦੇ ਅਫੋਰਡ ਇਟ। ਸੈਕੰਡ ਗੱਲ ਆਪਾਂ ਕਰਦੇ ਹਾਂ ਜੀ ਵੀ ਮਾਰਕੀਟ ਦੇ ਕੀ ਹਾਲਾਤ ਨੇ। ਦੇਖੋ ਜੀ, ਜੇ ਆਪਾਂ ਪੁਰਾਣੇ ਡਾਟੇ ਦੀ ਗੱਲ ਕਰਦੇ ਹਾਂ ਤਾਂ ਜਿਹੜਾ ਸਬਰਡਨ ਡਾਟਾ ਆਫ ਬੈਂਕਰਪਸੀ ਦੇ ਆਫਿਸ ਦਾ ਡਾਟਾ ਹੈ ਜਿਹੜਾ ਅਗਸਤ ਮਹੀਨਾ 2024 ਦਾ ਗਿਆ ਜੀ, ਉਹ ਹਿਸਟੋਰੀਕਲੀ ਹਾਈ ਲੋਕਾਂ ਨੇ ਉਹਦੇ ਵਿੱਚ ਆਪਣਾ ਪ੍ਰੋਟੈਕਸ਼ਨ ਵਾਸਤੇ ਫਾਈਲ ਕੀਤਾ, ਕੰਜ਼ਿਊਮਰ ਪ੍ਰਪੋਜ਼ਲ ਵਾਸਤੇ। ਮੈਂ ਪਰਸਨਲ ਦੀ ਗੱਲ ਕਰ ਰਿਹਾ। ਜੇ ਤੁਸੀਂ ਅਗਸਤ ਤੋਂ ਲੈ ਕੇ ਅਗਸਤ ਦੀ ਗੱਲ ਕਰਦੇ ਹੋ 2023 ਤੋਂ ਲੈ ਕੇ ਅਗਸਤ 2024 ਤੱਕ ਤਾਂ 1,34,700 ਦੇ ਕਰੀਬ ਜਿਹੜੀਆਂ ਪ੍ਰਪੋਜ਼ਲ ਨੇ ਇੰਸੋਲਵੈਂਸੀ ਜਿਹੜੀਆਂ ਨੇ ਜੀ ਉਹ ਫਾਈਲ ਹੋਈਆਂ। ਇਹਦੇ ਵਿੱਚ ਬਿਜ਼ਨਸ ਦੀ ਬੈਂਕਰਪਸੀ ਦੀ ਗੱਲ ਨਹੀਂ ਕਰ ਰਿਹਾ ਮੈਂ,
ਹੁਣ
40 ਪ੍ਰਪੋਜ਼ਲ ਦੀ ਗੱਲ ਕਰ ਰਿਹਾ ਪਰਸਨਲ।
ਠੀਕ ਹੈ ਜੀ, ਪਰਸਨਲ ਪ੍ਰਪੋਜ਼ਲ।
ਤੇ ਹੁਣ ਜੇ 40 ਮਿਲੀਅਨ ਆਪਣੀ ਕੈਨੇਡਾ ਦੀ ਆਬਾਦੀ ਹੋਵੇ ਤੇ 1 ਸਾਲ ਦੇ ਵਿੱਚ 1,34,000 ਲੋਕ ਆਪਣੀ ਪਰਸਨਲ ਪ੍ਰਪੋਜ਼ਲ ਕਰ ਦੇਣ ਤੇ ਆਪਾਂ ਮਾਰਕੀਟ ਦਾ ਹਿਸਾਬ ਕਿਤਾਬ ਆਪ ਖੁਦ ਹੀ ਲਾ ਸਕਦੇ ਹਾਂ ਵੀ ਕੀ ਹਾਲਾਤ ਹੋਣਗੇ, ਕਿਉਂਕਿ ਹੁਣ ਜੇ 40 ਮਿਲੀਅਨ ਆਬਾਦੀ ਹੈ 40 ਮਿਲੀਅਨ ਤੇ 20 ਮਿਲੀਅਨ ਤਾਂ ਜਿਹੜੇ ਉਹ 20 ਈਅਰ ਤੋਂ ਥੱਲੇ ਹੋਣਗੇ ਨਾ, ਉਹ ਤਾਂ ਪ੍ਰਪੋਜ਼ਲ ਕਾਹਨੂੰ ਰਹੇ
ਜੀ।
ਤੇ ਮਾਰਕੀਟ ਦੇ ਹਾਲਾਤ ਡਾਵਾਂ ਡੋਲ ਨੇ ਜੀ। ਦੇਖੋ ਜੇ ਆਪਾਂ ਗੱਲ ਕਰਦੇ ਹਾਂ ਫਿਰ ਇਨਫਲੇਸ਼ਨ ਦਾ ਡਾਟਾ ਜਿਹੜਾ ਉਹ ਦੱਸਦਾ ਵੀ ਇਨਫਲੇਸ਼ਨ ਘੱਟ ਗਈ ਹੈ, ਪਰ ਜਿਹੜੀਆਂ ਰੋਜ਼ਮਰੀ ਜੀ ਜ਼ਿੰਦਗੀ ਰੋਜ਼ ਆਪਣੇ ਰੋਜ਼ਾਨਾ ਜੀਵਨ ਦੀਆਂ ਲੋੜਾਂ ਵਾਲੀਆਂ ਚੀਜ਼ਾਂ ਨੇ ਮੈਨੂੰ ਤੇ ਲੱਗਦਾ ਨੀ ਜੀ ਕਿਸੇ ਦੀ ਪ੍ਰਾਈਸ ਘਟੀ ਹੋਵੇ। ਕੋਈ ਬਿਜ਼ਨਸ ਔਰ ਇੰਡੀਵਿਜੁਅਲ ਨਾਲ ਤੁਸੀਂ ਗੱਲ ਕਰਕੇ ਵੇਖ ਲਓ, ਡੇ ਬਾਏ ਡੇ ਉਹਨਾਂ ਦੀ ਜਿਹੜੀ ਇਨਕਮ ਆ ਉਹ ਘੱਟ ਰਹੀ ਆ ਤੇ ਜਿਹੜੇ ਖਰਚੇ ਆ ਉਹ ਵੱਧ ਰਹੇ ਨੇ। ਹੁਣ ਜੇ ਖਰਚੇ ਡੇਟਾ ਵੱਧ ਰਹੇ ਨੇ ਤੇ ਕਮਾਈ ਘੱਟ ਰਹੀ ਆ ਤਾਂ ਫਿਰ ਦੇਖੋ ਜੀ ਮਾਰਕੀਟ ਕਿੱਧਰ ਨੂੰ ਜਾਊਗੀ। ਜੇ ਤੁਸੀਂ ਇਕੋਫੈਕਸ ਦਾ ਡਾਟਾ ਦੇਖਦੇ ਹੋ ਤਾਂ ਹਿਸਟੋਰੀਕਲੀ ਹਾਈ ਲੋਕਾਂ ਨੇ ਕ੍ਰੈਡਿਟ ਖਰਚਿਆ ਹੋਇਆ ਤੇ 5 ਦੇ ਵਿੱਚੋਂ 3 ਲੋਕ ਇਹੋ ਜਿਹੇ ਨੇ ਜਿਹੜੇ ਆਪਣੇ ਕ੍ਰੈਡਿਟ ਕਾਰਡਾਂ ਦੀਆਂ ਪੇਮੈਂਟਾਂ ਨਹੀਂ ਦੇ ਰਹੇ, ਅਫੋਰਡੇਬਿਲਟੀ ਜਿਹੀ ਆ ਰਹੀਆਂ। ਜੇ ਹੁਣ 5 ਦੇ ਵਿੱਚੋਂ 3 ਪੇਮੈਂਟਾਂ ਨਹੀਂ ਦੇ ਰਹੇ ਤਾਂ ਇਟ ਮੀਨ ਕਿ ਮਾਰਕੀਟ ਦੇ ਹਾਲਾਤ ਬਹੁਤ ਖਸਤਾ ਨੇ। ਬਾਕੀ ਆਪਾਂ ਗੱਲ ਕਰਦੇ ਹਾਂ ਜੀ, ਜੇ ਚਲੋ ਹਾਲਾਤ ਖਸਤਾ ਹੈਗੇ ਵੀ ਨੇ, ਕੋਈ ਭੈਣ ਭਰਾ ਇਹਨਾਂ ਮੁਸੀਬਤਾਂ ਚੋਂ ਬਾਹਰ ਨਿਕਲਣਾ ਚਾਹੁੰਦਾ ਤਾਂ ਜਿਹੜਾ ਕੈਨੇਡੀਅਨ ਕਾਨੂੰਨ ਆ ਜੀ ਉਹ ਅਲਾਓ ਕਰਦਾ ਕਿ ਉਹ ਆਪਣੇ ਕਰਜ਼ੇ ਮਾਫ਼ ਕਰਵਾ ਕੇ ਇਹਨਾਂ ਮੁਸੀਬਤਾਂ ਚੋਂ ਨਿਕਲ ਸਕਦੇ ਨੇ। ਕਿਉਂਕਿ ਬਹੁਤ ਵਾਰ ਸਾਨੂੰ ਇਹ ਡਰ ਹੁੰਦਾ ਕਿ ਜੇ ਅਸੀਂ ਬੈਂਕਾਂ ਦੇ ਪੈਸੇ ਦੇਣੇ ਨੇ, ਬੈਂਕ ਸਾਡੇ ਅਗੇਂਸਟ ਕੋਈ ਜਜਮੈਂਟ ਨਾ ਲੈ ਦੇ ਜਾਂ ਸਾਡੀ ਪੇ ਨਾ ਗਾਰਨਿਸ਼ ਹੋ ਜਾਏ ਜਾਂ ਸਾਡੇ ਅਕਾਊਂਟ ਨਾ ਗਾਰਨਿਸ਼ ਹੋ ਜਾਣ, ਡੈਫੀਨੇਟਲੀ ਅਜੇ ਜੇ ਅਸੀਂ ਪੈਸੇ ਨਹੀਂ ਦਾਂਗੇ ਫਿਰ ਤਾਂ ਇਹ ਚੀਜ਼ਾਂ ਵਾਪਰਨੀਆਂ। ਪਰ ਜੇ ਅਸੀਂ ਕੋਈ ਸੈਟਲਮੈਂਟ ਦੀ ਗੱਲ ਕਰਾਂਗੇ ਜਾਂ ਅਸੀਂ ਕੰਜ਼ਿਊਮਰ ਪ੍ਰਪੋਜ਼ਲ ਦੀ ਗੱਲ ਕਰਾਂਗੇ ਤਾਂ ਕੰਜ਼ਿਊਮਰ ਪ੍ਰਪੋਜ਼ਲ ਕਰਕੇ ਜਾਂ ਬੈਂਕਾਂ ਨਾਲ ਸੈਟਲਮੈਂਟ ਕਰਕੇ ਇਹਨਾਂ ਚੀਜ਼ਾਂ ਤੋਂ ਬਚਿਆ ਜਾ ਸਕਦਾ। ਤੁਸੀਂ ਆਪਣੇ ਜਿਹੜੇ ਐਸੈਟ ਨੇ ਉਹ ਸੇਵ ਕਰ ਸਕਦੇ ਆ, ਜਿਹੜੀ ਤੁਹਾਡੇ ਘਰਾਂ ਦੇ ਵਿੱਚ ਐਕੁਟੀ ਆ ਉਹ ਸੇਵ ਕੀਤੀ ਜਾ ਸਕਦੀ ਹੈ, ਤੁਹਾਨੂੰ ਐਂ ਲੱਗਦਾ ਕਿ ਸਾਡੀ ਤਨਖਾਹ ਗਾਰਨਿਸ਼ ਨਾ ਹੋ ਜਾਏ ਉਸ ਤੋਂ ਬਚਿਆ ਜਾ ਸਕਦਾ। ਬਿਲਕੁਲ ਜੀ, ਇਸ ਦੇ ਵਿੱਚ 75% ਤੱਕ ਜਿਹੜਾ ਕਰਜ਼ਾ ਉਹ ਮਾਫ਼ ਹੋ ਸਕਦਾ, ਜਿਹੜਾ 25% ਬਚਦਾ ਉਸਨੂੰ ਬਿਨਾਂ ਵਿਆਜ ਤੋਂ 5 ਸਾਲਾਂ ਦੀਆਂ ਕਿਸ਼ਤਾਂ ਦੇ ਵਿੱਚ ਬਦਲਿਆ ਜਾ ਸਕਦਾ। ਇਸ ਦੇ ਵਿਚ ਪਰਸਨਲ ਔਰ ਬਿਜਨਸ ਦੇ ਕਰਜ਼ੇ ਸਾਰੇ ਦੇ ਸਾਰੇ ਮਾਫ਼ ਕਰਵਾਏ ਜਾ ਸਕਦੇ ਨੇ। ਕਿਸੇ ਵੀ ਭੈਣ ਭਰਾ ਨੂੰ ਜ਼ਿਆਦਾ ਜਾਣਕਾਰੀ ਚਾਹੀਦੀ ਹੈ ਇਸ ਕਾਨੂੰਨ ਸਬੰਧੀ, ਕਰਜ਼ਿਆਂ ਨੂੰ ਮਾਫ਼ ਕਰਾਉਣ ਸਬੰਧੀ, ਕ੍ਰੈਡਿਟ ਨੂੰ ਨਵੇਂ ਸਿਰੇ ਰੀਅਸਟੈਬਲਿਸ਼ ਕਰਨ ਸਬੰਧੀ, ਤਾਂ ਉਹ ਭੈਣ ਭਰਾ ਬੇਝਿਜਕ ਸਾਡੇ ਆਫਿਸ ਨਾਲ ਕੰਟੈਕਟ ਕਰ ਸਕਦੇ ਨੇ। ਆਫਿਸ ਦਾ ਫੋਨ ਨੰਬਰ 416-500-231।
ਬਹੁਤ ਬਹੁਤ ਧੰਨਵਾਦ ਜੀ,
ਥੈਂਕ ਯੂ ਜੀ,
ਮਿਲਦੇ ਜੀ ਬ੍ਰੇਕ ਤੋਂ ਬਾਅਦ। ਆਪਾਂ ਕਿ ਲੈ ਲਈਏ ਦੋਸਤੋ, ਛੋਟੀ ਜੀ ਬ੍ਰੇਕ ਲੈ ਲਈਏ, ਉਸ ਤੋਂ ਬਾਅਦ ਬਾਕੀ ਗੱਲਾਂ ਕਰਦੇ ਹਾਂ।
ਉਜੀ ਰੀਅਲ ਅਸਟੇਟ ਡੀਲ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ। ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਅਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੀਲ ਮੁੰਡੀ।
ਕਾਲ ਕਰੋ 416-213-1313, 416-213-1313,
7895 Tranmere Drive 206 Mississauga, ਡੀਲ ਮੁੰਡੀ ਰੀਅਲ ਸਟੇਟ ਐਕਸਪਰਟ।
ਦੋਸਤੋ, ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ, ਤੇ ਕੀਮਤ ਵੀ ਸਭ ਤੋਂ ਘੱਟ। 16 Intermodal Drive ਬ੍ਰੈਂਪਟਨ ਦੇ ਵਿੱਚ CN ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045, 905-799-0045, ਟੌਪ ਚੁਆਇਸ ਇਲੈਕਟ੍ਰੋਨਿਕਸ।
ਓਏ, ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ। ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ, ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ 57 ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, 57 ਬੈਂਕੁਇਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀ, ਰਿਸੈਪਸ਼ਨ, ਪ੍ਰੀ ਵੈਡਿੰਗ ਫੰਕਸ਼ਨ, ਐਨੀਵਰਸਰੀਜ਼, ਬਰਥਡੇਜ, ਕਾਰਪੋਰੇਟ ਇਵੈਂਟਸ। ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪ੍ਰੈਂਜ਼ਾ ਬੈਂਕਵੇਟ ਹਾਲ, 510 ਡੀਅਰਹਰਸਟ ਡਰਾਈਵ, ਬ੍ਰੈਂਪਟਨ। ਕਾਲ ਕਰੋ 905-793-3458, 905-793-3458।
ਇੱਕ ਵਾਰੀ ਫੇਰ ਸਵਾਗਤ ਜੀ। ਕੱਲ ਤਕਾਲੀ ਤਕਰੀਬਨ 5 ਵਜੇ ਦੇ ਕਰੀਬ ਜਿਹੜਾ ਮਾਊਂਟਨ ਐਸ਼ ਤੇ ਬੁਬੇੜ ਦੇ ਖੂੰਜੇ ਤੇ ਪਲਾਜ਼ਾ ਜੀ, ਉਥੇ ਟੋ ਟਰੱਕਾਂ ਵਾਲੇ ਆਪਸ ਵਿਚ ਖੇਬੜੇ ਜੀ, ਔਰ ਪਹਿਲਾਂ ਚਪੇੜਾਂ, ਫਿਰ ਕਿਰਪਾਨਾਂ ਕੱਢ ਲਈਆਂ, ਫਿਰ ਬਾਅਦ ਦੇ ਵਿਚ ਬੰਦੂਕਾਂ, ਗੋਲੀ ਚੱਲਣ ਦੀਆਂ ਆਵਾਜ਼ਾਂ ਸੁਣ ਕੇ, ਤੇ ਕਿਉਂਕਿ ਛੋਟੀ ਜਿਹੀ ਚੌਂਕੀ ਹੈ ਜੀ, ਥਾਣਾ ਤਾਂ ਨਹੀਂ ਕਿਹਾ ਜਾ ਸਕਦਾ, ਥੋੜੀ ਜਿਹੀ ਚੌਂਕੀ ਜਿਹੜੀ ਹੈ ਜੀ ਉਸੇ ਹੀ ਪਲਾਜ਼ੇ ਦੇ ਵਿਚ, ਔਰ ਉਥੋਂ ਪੁਲਿਸ ਬਾਹਰ ਨਿਕਲੀ ਜੀ, ਔਰ K9 ਯੂਨਿਟ ਜਿਹੜਾ ਸੀ ਉਹ ਵੀ ਬੜਾ ਜਲਦੀ ਉਥੇ ਪਹੁੰਚ ਗਿਆ ਜੀ, ਔਰ ਸ਼ਾਰਪ ਸ਼ੂਟਰ ਜਿਹੜੇ ਸਨ ਪੁਲਿਸ ਵਾਲੇ ਉਹ ਉਥੇ ਪਹੁੰਚੇ, ਔਰ ਇਕ ਵਿਅਕਤੀ ਕਹਿੰਦੇ ਜ਼ਖਮੀ ਹੋਇਆ ਤੇ 3 ਬੰਦਿਆਂ ਦੀ ਗ੍ਰਿਫ਼ਤਾਰੀ ਇਸ ਮਾਮਲੇ ਦੇ ਵਿਚ ਹੋਈ ਆ। ਹਾਲੇ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ। ਦੂਜੇ ਪਾਸੇ ਹਾਈ ਕੋਰਟ ਨੇ ਚੰਗੀ ਝਾੜ ਲਾਈ ਹੈ ਜੀ ਲੋਰੈਂਸ ਬਿਸ਼ਨੋਈ ਵਾਲੇ ਮਾਮਲੇ ਦੇ ਵਿਚ, ਔਰ ਪੰਜਾਬ ਸਰਕਾਰ ਨੇ ਜਿਹੜੇ ਉਨ੍ਹਾਂ ਕੋਲ ਜਵਾਬ ਮੰਗਿਆ ਸੀਗਾ ਤੇ ਪੰਜਾਬ ਸਰਕਾਰ ਕਹਿੰਦੀ ਵੀ ਨਹੀਂ ਪਿਆ ਸੀ, ਜਿਹੜੀ ਇੰਟਰਵਿਊ ਹੋਈ ਸਨ ਜਿਹੜੀਆਂ ਖਾਸ ਕਰਕੇ ਜਿਹੜੀ ਪੰਜਾਬ ਦੀ ਜੇਲ੍ਹ ਦੇ ਵਿਚ, ਔਰ ਉਸ ਮਾਮਲੇ ਦੇ ਵਿਚ ਜਿੰਨੇ ਵੀ ਅਫਸਰ ਸਨ ਉਨ੍ਹਾਂ ਨੂੰ ਅਸੀਂ ਸਸਪੈਂਡ ਕਰਾਂਗੇ ਜੀ। ਬਾਕੀ ਦੀਆਂ ਗੱਲਾਂ ਬਾਤਾਂ ਆਪਾਂ ਫੇਕ ਕਰਦੇ ਹਾਂ ਕਿਉਂਕਿ ਸਮਾਂ ਜਾਂਚ ਨਹੀਂ ਦਿੰਦਾ। ਸੋ ਜੋਸ਼ ਬਰਾੜ ਇਹ ਰਾਜ ਬਰਾੜ ਹੋਰਾਂ ਦੇ ਬੇਟੇ ਨੇ, ਜਿਨ੍ਹਾਂ ਨੇ ਪਿਛਲੇ ਦਿਨੀ ਮੈਂ ਇੱਕ ਗੀਤ ਤਾਂ ਲਾਇਆ ਵੀ ਸੀ ਤੇ ਆਹ ਜਿਹੜਾ ਬਹੁਤ ਹੀ ਖੂਬਸੂਰਤ ਗਾਇਆ ਜੀ, ਪਹਿਲਾਂ ਸਤਿੰਦਰ ਸਰਤਾਜ ਹੋਰਾਂ ਨੇ ਗਾਇਆ ਸੀ ਪਰ ਉਸ ਨੂੰ ਹੋਰ ਅਲੈਬੋਰੇਟ ਕਰਕੇ ਬਹੁਤ ਵਧੀਆ ਢੰਗ ਨਾਲ ਗਾਇਆ। ਸੋ ਰਾਜ ਬਰਾੜ ਹੋਰਾਂ ਦੇ ਬੇਟੇ ਜੋਸ਼ ਬਰਾੜ ਹੋਰਾਂ ਦੀ ਆਵਾਜ਼ ਦੇ ਵਿਚ ਇਸ ਗੀਤ ਦੇ ਨਾਲ ਦਿਓ ਆ ਗਿਆ। ਬਾਅਦ ਵਿਚ ਕਿਸੇ ਨੇ ਗੱਲਬਾਤ ਕਰਨੀ ਹੋਵੇ ਮੇਰਾ ਫੋਨ ਨੰਬਰ 905-915-8484, ਬਰਾੜ ਸਭਾ ਦਾ ਫੋਨ ਨੰਬਰ 647-300-84-36। ਘੱਟ ਵੱਧ ਬੋਲਿਆ ਗਿਆ ਤਾਂ ਮੁਆਫ਼ੀ, ਅਗਲੀ ਮੁਲਾਕਾਤ ਤੱਕ ਰੱਬ ਰਾਖਾ।
ਪਹਿਲਾਂ ਤੇਰੇ ਲੈਣ ਮੈਂ ਦੇਖੇ ਫਿਰ ਦੇਖਿਆ ਤੈਨੂੰ ਨੀ,
ਪਹਿਲਾਂ ਤੇਰੇ ਲੈਣ ਮੈਂ ਦੇਖੇ ਫਿਰ ਦੇਖਿਆ ਤੈਨੂੰ ਨੀ,
ਛੇਤੀ ਆ ਕੇ ਮਿਲ ਜਾ ਬੀਬਾ ਮਿਲ ਜਾ ਆ ਕੇ ਮੈਨੂੰ ਨੀ,
ਛੇਤੀ ਆ ਕੇ ਮਿਲ ਜਾ ਬੀਬਾ ਮਿਲ ਜਾ ਆ ਕੇ
ਮੈਨੂੰ ਨੀ। ਵਸੋਂ ਬਾਰ ਦਿਲ ਹੋ ਗਿਆ, ਵਸੋਂ ਬਾਰ ਦਿਲ ਹੋ ਗਿਆ, ਕੋਈ ਚੱਲਦਾ ਨਾ ਚਾਰਾ ਤੇਰੇ ਦਿਲ ਨਾ ਗੁਜ਼ਾਰਾ ਏ, ਕੋਈ ਚੱਲਦਾ ਨਾ ਚਾਰਾ ਤੇਰੇ ਦਿਲ ਨਾ ਗੁਜ਼ਾਰਾ ਏ,
ਮੱਥੇ ਦੀ ਲੱਗਜ ਨੀ ਸੱਜਦਾ ਮੈਨੂੰ ਕਰਦੀ ਏ, ਮੱਥੇ ਦੀ ਲੱਗਜ ਨੀ ਸੱਜਦਾ ਮੈਨੂੰ ਕਰ।
मेरे चढ़ती गानी सोनी तेरा ही दम भरती है दिल मेरा होना सोचता इस बारी होना सोचता अख तेरी वाला तारा है तेरे बिना लगदारा है सजना का सहारा है तेरे बिना लगदारा है
You are listening to WTOR 770 AM, Youngstown, Toronto.
ट्रक का घूमता पहिया कनाडा की मईशत की तरक्की का जामिन आपका ट्रक सड़कों पर राज करे और कनाडा की मईशत तरक्की की राह पर गामजन रहे ट्रक मैनुअल या फिर ऑटोमेटिक ट्रक की बेहतरीन सर्विस के लिए क्विक ट्रक लियो थ्रू आउट ओंटारियो नो अपॉइंटमेंट नीडेड ड्राइव थ्रू फैसिलिटी वन स्टॉप शॉप अब तीसरी लोकेशन एग्जिट